ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਲਾਹੀ ਕਿਆ ਤਿਸ ਕਾ ਮੋਹਤਾਜਾ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਲਾਹੀ ਕਿਆ ਤਿਸ ਕਾ ਮੋਹਤਾਜਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਮੁਕੱਦਸ ਅਸਥਾਨ ਤੇ ਨਿਤਾ ਪ੍ਰਤੀ ਅਕਾਲ ਪੁਰਖ ਦੇ ਸ਼ਬਦਾਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਫੁਰਮਾਨ ਬਖਸ਼ਦੇ ਨੇ, ਉਸ ਦੀ ਕਥਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਅਗੰਮੀ ਸ੍ਰੀ ਮੁਖਵਾਕ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਉਪਰੰਤ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੀ ਅਗੰਮੀ ਗਾਥਾ ਦੇ ਨਾਲ ਜੁੜਨ ਦਾ ਯਤਨ ਕਰਾਂਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਇਹ ਸ਼੍ਰੀ ਮੁੱਖ ਵਾਕ ਹੈ ਸੋਰਠ ਰਾਗ ਦੇ ਵਿੱਚ, ਰਾਗੀ ਸਿੰਘਾਂ ਲਈ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਦੀਨ ਦੁਨੀਆਂ ਦੇ ਮਾਲਕ ਇਸ ਅਗੰਮੀ ਫੁਰਮਾਨ ਦੇ ਸ਼ੁਰੂ ਵਿੱਚ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦਾ ਮੰਗਲ ਕਰਦੇ ਨੇ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਭਨਾਂ ਦਾ ਪ੍ਰਕਾਸ਼ਕ ਹੈ, ਸੱਤ ਗੁਰ ਤ੍ਰੈਕਾਲ ਸੱਚ ਹੈ, ਸਦੀਵੀ ਰਹਿਣ ਵਾਲਾ ਹੈ, ਗਿਆਨ ਬਖਸ਼ਦਾ ਹੈ, ਅਗਿਆਨ ਮਿਟਾਉਂਦਾ ਹੈ, ਪ੍ਰਸਾਦ ਉਹ ਕਿਰਪਾਲੂ ਬੜਾ ਹੈ, ਦ੍ਰਵਿਤ ਹਿਰਦੇ ਵਾਲਾ ਹੈ, ਸਭ ਤੇ ਦਇਆ ਦ੍ਰਿਸ਼ਟੀ ਰੱਖਦਾ ਹੈ। ਦੂਸਰਾ ਭਾਵ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਆਪਣੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਸਦਕਾ ਪ੍ਰਸਾਦ ਸਦਕਾ ਪ੍ਰਾਪਤ ਹੁੰਦਾ ਹੈ। ਮਹਾਰਾਜ ਇੱਥੇ ਦੁਨੀਆਂ ਦਾ ਕਰਤਾ ਹਰਤਾ ਦਾਤਾ ਇੱਕ ਵਾਹਿਗੁਰੂ ਨੂੰ ਦਰਸਾਉਂਦੇ ਨੇ ਔਰ ਸਾਨੂੰ ਇਹ ਸਮਝ ਬਖਸ਼ਦੇ ਨੇ ਵੀ ਉਹਦੇ ਤੋਂ ਬਿਨਾਂ ਹੋਰ ਕਿਸੇ ਅੱਗੇ ਜਾਚਨਾ ਕੀ ਕਰਨੀ ਹੈ, ਕੀ ਮੰਗਣਾ ਹੈ, ਹੋਰ ਕਿਸੇ ਦੀ ਯਾਦ ਵਿੱਚ ਕੀ ਟਿਕਣਾ ਹੈ, ਕੀ ਅਰਾਧਨਾ ਕਰਨੀ ਹੈ। ਕਰਤਾ ਕੇਵਲ ਇੱਕ ਵਾਹਿਗੁਰੂ ਹੈ, ਜੇ ਕੋਈ ਹੋਰ ਹੁੰਦਾ ਤੇ ਉਹਦੇ ਕੋਲੋਂ ਮੰਗ ਲੈਂਦੇ, ਉਹਦੇ ਨਾਮ ਵਿੱਚ ਧਿਆਨ ਜੋੜ ਲੈਂਦੇ, ਪਰ ਉਹਦੇ ਤੋਂ ਬਿਨਾਂ ਕੋਈ ਕਰਨਹਾਰ ਹੈ ਹੀ ਨਹੀਂ। ਜਦੋਂ ਸਭ ਕੁਝ ਕੀਤਾ ਕਰਾਇਆ ਉਸ ਦਾ ਹੀ ਹੈ ਤੇ ਫਿਰ ਉਸੇ ਦੀ ਅਰਾਧਨਾ ਕਰੋ, ਉਹਦੇ ਕੋਲੋਂ ਹੀ ਮੰਗਿਆ ਕਰੋ।
ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ।
ਬੜੇ ਬੜੇ ਦੁਨੀਆਂ ਦੇ ਉੱਤੇ ਰਾਜੇ ਹੋਏ, ਪੀਰ ਫਕੀਰ ਹੋਏ, ਖਾਕ ਤੋਂ ਪ੍ਰਫੁੱਲਤ ਹੋਏ, ਖਾਕ ਵਿੱਚ ਹੀ ਅਭੇਦ ਹੁੰਦੇ ਨੇ। ਤੋ ਸਭਨਾ ਦਾ ਖਸਮ ਇੱਕ ਵਾਹਿਗੁਰੂ ਹੈ, ਉਹਦੇ ਗੀਤ ਗਾਇਆ ਕਰੋ, ਉਹਦੇ ਅੱਗੇ ਝੋਲੀ ਅੱਡਿਆ ਕਰੋ। ਜਗ੍ਹਾ ਜਗ੍ਹਾ ਝੋਲੀ ਅੱਡਣ ਦਾ ਕੋਈ ਲਾਭ ਨਹੀਂ ਹੈ।
ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ।
ਭਾਵ 84 ਦੇ ਗੇੜ ਨੂੰ ਵੀ ਆਉਂਦੇ ਨੇ, ਆਵਾਗਮਨ ਨੂੰ ਆਉਂਦੇ ਨੇ। ਕਹਿੰਦੇ ਉਹ ਜਿਹੜਾ ਪਰਮੇਸ਼ਵਰ ਹੈ ਭੈ ਤੋਂ ਰਹਿਤ ਹੈ, ਨਿਰਅਕਾਰ ਹੈ, 84 ਲੱਖ ਜੂਨਾਂ ਤੋਂ ਨਜ਼ਾਤ ਦਵਾਉਣ ਵਾਲਾ ਹੈ। ਜੇ ਉਹਦੇ ਗੀਤ ਗਾਓਗੇ ਹਰ ਪ੍ਰਕਾਰ ਦਾ ਖਜ਼ਾਨਾ ਤੁਹਾਨੂੰ ਮਿਲੇਗਾ। ਨਵ ਨਿਧ ਕੁਬੇਰ ਦੇ 9 ਖਜ਼ਾਨੇ ਤੱਕ ਤੁਹਾਨੂੰ ਪ੍ਰਾਪਤ ਹੋ ਜਾਣਗੇ।
ਹਰ ਜੀਉ ਤੇਰੀ ਦਾਤੀ ਰਾਜਾ।
ਜਿਵੇਂ ਲੱਕੜਾਂ ਦੇ ਨਾਲ ਅੱਗ ਨਹੀਂ ਰੱਜਦੀ, ਦੁਨਿਆਵੀ ਮਟੀਰੀਅਲ ਨਾਲ ਬੰਦਾ ਰੱਜ ਨਹੀਂ ਸਕਦਾ, ਨਾਮ ਦੀ ਦਾਤ ਵਾਹਿਗੁਰੂ ਬਖਸ਼ੇ ਤੇ ਫਿਰ ਰੱਜ ਆਉਂਦਾ ਹੈ। ਤ੍ਰਿਸ਼ਨਾ ਦੀ ਅੱਗ ਨਾਮ ਦੀ ਵਰਖਾ ਨਾਲ ਬੁਝਦੀ ਹੈ। ਤੋ ਪਰਮਾਤਮਾ ਤੇਰੀ ਬਖਸ਼ਿਸ਼ ਨਾਲ ਹੀ ਸੰਤੋਖ ਹਾਸਲ ਹੁੰਦਾ ਹੈ, ਮੰਗਣਾ ਮੁੱਕਦਾ ਹੈ।
ਮਾਨਸ ਬਪੋੜਾ ਕਿਆ ਸਾ ਲਾਹੀ ਕਿਆ ਤਿਸਕਾ ਮੋਹ ਤਾਜਾ।
ਬਪੋੜਾ ਦਾ ਮਤਲਬ ਹੈ ਵਿਚਾਰਾ, ਮਾਮੂਲੀ ਜਿਹੀ ਹਸਤੀ ਹੈ, ਕਹਿੰਦੇ ਬੰਦੇ ਨੂੰ ਕੀ ਸਲਾਹਾਂ, ਉਹਦਾ ਆਸਰਾ ਕੀ, ਤੱਕਾਂ ਕੀ, ਉਹਦੀ ਮੁਥਾਜੀ ਕਰਨੀ ਹੈ। ਉਹ ਤੇ ਆਪ ਮੰਗਤਾ ਹੈ, ਤੋ ਮੰਗਣਾ ਹੈ ਪਰਮੇਸ਼ਵਰ ਕੋਲੋਂ ਮੰਗੋ। ਜਿਹੜਾ ਆਪ ਮੰਗਤਾ ਹੈ ਉਹ ਤੁਹਾਨੂੰ ਕੁਝ ਦੇ ਨਹੀਂ ਪਾਵੇਗਾ।
ਰਹਾਓ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ।
ਜਿਹੜੇ ਪ੍ਰਭੂ ਨੂੰ ਧਿਆਉਂਦੇ ਨੇ ਉਹਦਾ ਧਿਆਨ ਧਰਦੇ ਨੇ, ਉਹਨਾਂ ਦੇ ਇੰਦਰੇ ਤ੍ਰਿਪਤ ਹੋ ਗਏ, ਅੱਖਾਂ ਰੱਜ ਗਈਆਂ, ਰਸਨਾ ਰੱਜ ਗਈ, ਮਨ ਸੰਤੁਸ਼ਟ ਹੋ ਗਿਆ, ਕਿਸੇ ਪ੍ਰਕਾਰ ਦੀ ਵੀ ਭੁੱਖ ਉਹਨਾਂ ਦੇ ਅੰਦਰ ਰਹੀ ਨਾ। ਉਹਨਾਂ ਨੂੰ ਪਰਮਾਤਮਾ ਸੰਤੋਖ ਬਖਸ਼ ਦਿੰਦਾ ਹੈ, ਰੱਜ ਬਖਸ਼ ਦਿੰਦਾ ਹੈ।
ਐਸਾ ਧਨ ਦੀਆ ਸੁਖ ਦਾਤਾ ਨਿਖੁੱਟ ਨਾ ਕਬ ਹੀ ਜਾਈ।
ਨਿਖੁੱਟ ਦਾ ਮਤਲਬ ਹੈ ਜਿਹੜਾ ਮੁੱਕ ਜਾਂਦਾ ਹੈ। ਇੱਥੇ ਨਾਲ ਲਫ਼ਜ਼ ਵਰਤਿਆ ਹੈ ਮਹਾਰਾਜ ਨੇ, ਨਾ ਕਬ ਹੀ ਜਾਈ, ਨਾਮ ਦਾ ਖਜ਼ਾਨਾ ਕਦੇ ਵੀ ਮੁੱਕਦਾ ਨਹੀਂ। ਹੁਣ ਇਹ ਜਿਹੜਾ ਖਜ਼ਾਨਾ ਹੈ ਜਿਹਨੂੰ ਪ੍ਰਾਪਤ ਹੈ, ਜਿਹਦੇ ਮਨ ਦੀ ਝੋਲੀ ਨਾਮ ਨਾਲ ਭਰੀ ਹੈ, ਉਹਦੇ ਤਨ ਦੀ ਝੋਲੀ ਵੀ ਪ੍ਰਫੁੱਲਤ ਰਹਿੰਦੀ ਹੈ, ਸੁੱਖ ਸਹੂਲਤਾਂ ਵੀ ਮਿਲ ਜਾਂਦੀਆਂ ਹੈ। ਅਤੇ ਜੇ ਕਰਮਗਤ ਵਿੱਚ ਮਟੀਰੀਅਲ ਨਾਮ ਵੀ ਲਿਖਿਆ ਹੋਵੇ, ਚਾਹੇ ਉਹ ਕੱਖਾਂ ਦੀ ਕੁੱਲੀ 'ਚ ਰਹਿੰਦਾ ਹੋਵੇ, ਉਹਨੇ 'ਚ ਹੀ ਸੰਤੁਸ਼ਟ ਹੈ। ਨਹੀਂ ਨਾਮ ਦੀ ਬਰਕਤ ਹਾਸਲ ਤੇ ਮਹਿਲਾਂ ਵਾਲੇ ਵੀ ਭੁੱਖ ਖਿਲਾਰਦੇ ਨੇ, ਸੰਤੁਸ਼ਟੀ ਹੈ। ਕੰਡਿਆਂ ਦੀ ਸੇਜ ਵੀ ਮਖਮਲੀ ਲੱਗਦੀ ਹੈ। ਤੋ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ ਉਹਨਾਂ ਨੂੰ ਕਿਸੇ ਵੀ ਪਦਾਰਥ ਦੀ ਕਮੀ ਨਹੀਂ ਰਹਿੰਦੀ।
ਆਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ।
ਅੱਛਾ, ਉਹ ਰੱਜ ਬਖਸ਼ਣ ਵਾਲਾ ਪਰਮੇਸ਼ਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਿਹੜਾ ਮਨ ਨਹੀਂ ਸੀ ਟਿਕਦਾ, ਗੁਰਾਂ ਦੀ ਕਿਰਪਾ ਨਾਲ ਸਹਿਜਤਾ ਵਿੱਚ ਟਿਕਿਆ, ਤੇ ਜਦੋਂ ਮਨ ਸਹਿਜ ਵਿੱਚ ਆ ਗਿਆ, ਸ਼ਾਂਤੀ ਨਾਲ ਟਿਕ ਕੇ ਨਾਮ ਜਪਿਆ, ਤੇ ਇੱਕ ਦਿਨ ਪ੍ਰਭੂ ਵਿੱਚ ਸਮਾਉਣਾ ਹੋਇਆ ਹੈ।
ਮਨ ਨਾਮ ਜਪ ਨਾਮ ਆਰਾਧ ਅਨ ਦਿਨ ਨਾਮ ਵਖਾਣੀ।
ਆਪਣੇ ਮਨ ਨੂੰ ਸਮਝਾਓ, ਪ੍ਰਭੂ ਦੇ ਗੀਤ ਗਾਇਆ ਕਰੇ, ਉਹਦਾ ਹੀ ਧਿਆਨ ਧਰਿਆ ਕਰੇ, ਸੰਸਾਰ ਦਾ ਧਿਆਨ ਛੱਡ ਦੇਵੇ। ਇੱਥੇ ਤੇ ਨਿਤਨੇਮ ਕਰਨਾ ਔਖਾ ਹੋ ਜਾਂਦਾ ਬੰਦੇ ਲਈ, ਅੱਧਾ ਘੰਟਾ ਚੌਂਕੜਾ ਲਾਉਣਾ। ਗੁਰਬਾਣੀ ਵਿੱਚ ਤੇ ਫੁਰਮਾਨ ਹੈ ਅੰਨ ਦਿਨ, ਦਿਨ ਰਾਤ ਨਾਮ ਵਖਾਣੀ, ਵਖਿਆਣ ਕਰਿਆ ਕਰੋ, ਨਾਮ ਜਪਿਆ ਕਰੋ, ਫਿਰ ਜੀਵਨ ਸਫਲਾ ਹੁੰਦਾ ਹੈ।
ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ।
ਜਿਨ੍ਹਾਂ ਨਾਮ ਜਪ ਕੇ ਮਨ ਨੂੰ ਸਾਧਿਆ ਹੈ, ਜਿਨ੍ਹਾਂ ਨਾਮ ਜਪ ਕੇ ਮਨ ਨੂੰ ਇੰਦਰੀਆਂ ਨੂੰ ਸ਼ਾਂਤ ਕੀਤਾ ਹੈ, ਸੰਸਕ੍ਰਿਤ ਦੇ ਸ਼ਾਂਤ ਲਫ਼ਜ਼ ਤੋਂ ਹੀ ਸੰਤ ਬਣਦਾ ਹੈ। ਉਹ ਜਿਹੜੇ ਮਹਾਂਪੁਰਸ਼ ਨੇ, ਉਹ ਜਿਹੜੇ ਸੰਤ ਨੇ, ਉਹਨਾਂ ਪਾਸੋਂ ਉਪਦੇਸ਼ ਸੁਣ, ਪ੍ਰਭੂ ਦੀ ਕੀਰਤੀ ਸੁਣ। ਤੇ ਜਿਹੜਾ ਮੌਤ ਦਾ ਭੈ ਬਣਿਆ ਰਹਿੰਦਾ ਹੈ, ਕਾਣ ਫੇਰ ਨੂੰ ਕਹਿੰਦੇ ਨੇ, ਡਰ ਨੂੰ, ਇਹ ਮਿਟ ਜਾਵੇਗਾ। ਸਾਧੂ ਦੀ ਹਸਤੀ ਐਸੀ ਅਗੰਮੀ ਹੁੰਦੀ ਹੈ, ਉਹਦੇ ਜ਼ਿਹਨ ਵਿੱਚ ਕਿਸੇ ਦਾ ਖੌਫ ਨਹੀਂ ਹੁੰਦਾ, ਉਹਦੀ ਸੰਗਤ ਬੈਠਣ ਵਾਲੇ ਵੀ ਬੇਖੌਫ ਹੋ ਜਾਂਦੇ ਨੇ, ਜਨਮ ਮਰਨ ਦਾ ਭੈ ਮਿਟ ਜਾਂਦਾ ਹੈ।
ਜਿਨ ਕਉ ਕਿਰਪਾਲ ਹੋਵਾ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ।
ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਪ੍ਰਾਪਤ ਹੋਈ, ਜਿਨ੍ਹਾਂ ਤੇ ਪ੍ਰਭੂ ਦੀ ਨਦਰੇ ਨਿਆਮਤ ਹੋਈ, ਐਸੀ ਬਖਸ਼ਿਸ਼ ਹਾਸਲ ਹੁੰਦੀ ਹੈ, ਉਹਨਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ, ਗੁਰੂ ਦੀ ਬਾਣੀ ਦਾ ਰਸ ਆ ਜਾਂਦਾ ਹੈ। ਨਹੀਂ ਤੇ ਕਿਰਪਾ ਨਾ ਹੋਵੇ ਤੇ ਸੰਸਾਰ ਦੇ ਰਸ ਵਿੱਚ ਹੀ ਜੀਵਨ ਅਜਾਈ ਗੁਜ਼ਰ ਜਾਂਦਾ ਹੈ।
ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ।
ਪ੍ਰਭੂ ਦਇਆਲੂ ਬੜਾ ਹੈ, ਉਹਨੂੰ ਦਇਆ ਬੜੀ ਜਲਦੀ ਆਉਂਦੀ ਹੈ। ਮਾਂ ਵਰਗਾ ਹਿਰਦਾ ਉਹਦਾ, ਜੋ ਮੰਗੋ ਬਖਸ਼ਦਾ ਹੈ, ਦਿੰਦਾ ਦੇ, ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਨਾ ਉਹਦੀ ਹਸਤੀ ਦੀ ਕੀਮਤ ਹੀ ਪੈਂਦੀ ਹੈ, ਨਾ ਉਹਦੇ ਖਜ਼ਾਨਿਆਂ ਦੀ ਕੀਮਤ ਪੈਂਦੀ ਹੈ। ਉਹਦੇ ਭੰਡਾਰੇ ਸਦਾ ਹੀ ਭਰੇ ਨੇ, ਸਦੀਆਂ ਸਦੀਆਂ ਤੋਂ ਆਪਾਂ ਨੂੰ ਵੰਡਦਾ ਆ ਰਿਹਾ ਹੈ, ਦਰਵੇ ਧੋ ਕੇ ਝੋਲੀਆਂ ਭਰਦਾ ਆ ਰਿਹਾ ਹੈ। ਉਹਦੀ ਵੈਲਿਊ ਕੀ ਹੈ, ਵਰਥ ਕੀ ਹੈ, ਉਹਦੀ ਕੀਮਤ ਪਾਈ ਨਹੀਂ ਜਾ ਸਕਦੀ, ਨਾ ਮੁੱਲ ਕਰਕੇ ਨਾ ਅਲਫਾਜ਼ਾਂ ਕਰਕੇ। ਉਹਦੀ ਹਸਤੀ ਅਗੰਮ ਹੈ।
ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ।
ਜਿਵੇਂ ਇੱਕ ਗਾਂਡੀਵ ਸੂਰੇ ਦੇ ਅੱਗੇ ਬੱਚੇ ਦੀ ਹਸਤੀ ਕੁਝ ਵੀ ਨਹੀਂ ਹੁੰਦੀ, ਜਿਵੇਂ ਸ਼ੇਰ ਦੇ ਸਾਵੇਂ ਮ੍ਰਿਗ ਦੀ ਹਸਤੀ ਕੁਝ ਵੀ ਨਹੀਂ ਹੁੰਦੀ, ਇਉਂ ਪ੍ਰਭੂ ਦੇ ਸਾਵੇਂ ਬੰਦੇ ਦੀ ਹਸਤੀ ਅਯਾਨ ਬਾਲਕ ਵਰਗੀ ਹੈ, ਭਾਵ ਤੁਸ਼, ਇੱਕ ਨਹੀਂ ਚੱਲਦੀ ਕਿਸੇ ਦੀ। ਨਰ ਚਾਹਤ ਕਛੇ ਔਰ ਔਰੇ ਕੀ ਔਰੇ ਪਈ, ਤੋ ਸਭ ਕੁਝ ਪ੍ਰਭੂ ਦੇ ਹੱਥ ਵਿੱਚ ਹੈ, ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ। ਸਦਾ ਉਹਦੇ ਅੱਗੇ ਨਿਰਮਾਣ ਬਣ ਕੇ ਰਹੋ, ਨੀਵੇਂ ਹੋ ਕੇ ਰਹੋ, ਇਉਂ ਬੇਨਤੀਆਂ ਕਰਦੇ ਰਹੋ, ਅਸੀਂ ਬਾਲ ਗੋਪਾਲ ਹਾਂ, ਤੂੰ ਦਾਤਾਰ ਹੈ, ਪਰਵਰਿਸ਼ ਕਰਨ ਵਾਲਾ ਹੈ, ਨਦਰੇ ਨਿਆਮਤ ਬਣਾ ਕੇ ਰੱਖਿਆ ਕਰ, ਕਿਰਪਾ ਕਰਿਆ ਕਰੋ।
ਰਾਖ ਲੇ ਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ।
ਜਿਹੜਾ ਯਾਨ ਬਾਲਕ ਹੁੰਦਾ ਹੈ, ਮਾਤਾ ਪਿਤਾ ਉਹਨੂੰ ਸ਼ਰਨ ਵਿੱਚ ਰੱਖਦੇ ਨੇ। ਜਦੋਂ ਦਾਸਾ ਭਾਵ ਵਿੱਚ ਆਓਗੇ ਨਾ, ਆਖੋਗੇ ਵਾਹਿਗੁਰੂ ਤੁਹਾਡੇ ਪੱਲੇ ਦਾ ਹੀ ਆਸਰਾ ਮੈਨੂੰ, ਉਹ ਫਿਰ ਤੁਹਾਡੀ ਕੇਅਰ ਇੱਦਾਂ ਕਰੇਗਾ ਜਿਵੇਂ ਮਾਤਾ ਪਿਤਾ ਬੱਚੇ ਦੀ ਕੇਅਰ ਕਰਦੇ ਨੇ। ਇਗੋਇਸਟਿਕ ਬਿਹੇਵੀਅਰ, ਹੰਕਾਰ, ਹਉਮੈ, ਮੈਂ ਮੇਰੀ ਛੱਡ ਕੇ ਆਓ, ਜਿਵੇਂ ਦੁੱਖ ਸੁੱਖ ਬੱਚੇ ਦਾ ਮਾਈ ਦੇ ਪੱਲੇ ਨਾਲ ਲਾ ਕੇ ਹੁੰਦਾ ਹੈ। ਦੁੱਖ ਹੋਵੇ ਮਾਈ ਦਾ ਪੱਲਾ ਫੜ ਲਵੇ, ਕੱਟਿਆ ਜਾਂਦਾ ਹੈ, ਸੁੱਖ ਉਹਦੀ ਗੋਦ ਵਿੱਚ ਮਿਲਦਾ ਹੈ। ਇਉਂ ਗੁਰੂ ਦੀ ਸ਼ਰਨ ਰਹੋ, ਸੁੱਖ ਬਖਸ਼ੇ, ਦੁੱਖ ਸਾਡੇ ਵੰਡਾ ਦੇਵੇ। ਕਿਰਪਾਲੂ ਹੈ, ਦਿਆਲੂ ਹੈ, ਬੱਚੇ ਗਲਤੀਆਂ ਕਰਨ ਮਾਪੇ ਬਖਸ਼ ਦਿੰਦੇ ਨੇ, ਇੱਦਾਂ ਉਹ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦਾ ਹੈ। ਪ੍ਰੋਟੈਕਟ ਐਂਡ ਪ੍ਰੀਜ਼ਰਵ ਯੋਰ ਸਰਵੈਂਟ, ਤਰਲੇ ਮਾਰਿਆ ਕਰੋ ਆਪਣੇ ਗੁਲਾਮਾਂ ਤੋਂ, ਆਪਣੀ ਸ਼ਰਨ ਵਿੱਚ ਰੱਖ, ਆਪਣਾ ਹੱਥ ਸਾਡੇ ਸੀਸ ਤੇ ਟਿਕਾ, ਇਹ ਰੋਗ ਸੋਗ ਮਿਟ ਜਾਣ, ਇਹ ਜੀਵਨ ਸਫਲਾ ਹੋਵੇ। ਤੋ ਇਉਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਆਪਣੇ ਆਪ ਨੂੰ ਅਯਾਨ ਬਾਲਕ ਸਮਝ ਕੇ ਨਿਰਮਾਣਤਾ ਵਿੱਚ ਵਾਹਿਗੁਰੂ ਦੀ ਸ਼ਰਨ ਰਹੋ, ਉਹ ਤੱਤੀ ਵਾਹ ਨਹੀਂ ਲੱਗਣ ਦੇਵੇਗਾ। ਅਗਰ ਮੈਂ ਤੇ ਮੇਰੀ ਵਿੱਚ ਫਸੇ ਰਹੇ ਤੇ ਮੁਸ਼ਕਲ ਹੀ ਮੁਸ਼ਕਲ ਹੈ, ਅਗਰ ਉਹਨੂੰ ਸਮਰਪਿਤ ਹੋ ਗਏ ਤੇ ਸਹਿਜਤਾ ਖੇੜਾ ਖੁਸ਼ੀਆਂ ਹਾਸਲ ਹੁੰਦੀਆਂ ਨੇ। ਦਾਸ ਇੱਥੇ ਸ੍ਰੀ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੇ ਚਾਰ ਸਾਹਿਬਜ਼ਾਦੇ ਉਹਨਾਂ ਦੇ ਅਗੰਮੀ ਇਤਿਹਾਸ ਵੱਲ ਵਧਦੇ ਹਾਂ। ਪੋਹ ਦਾ ਮਹੀਨਾ ਚੱਲ ਰਿਹਾ, ਇਹ ਉਹ ਮਹੀਨਾ ਹੈ ਜਦੋਂ ਹਰ ਪਲ ਮੁਗਲੀਆ ਸਲਤਨਤ ਬਾਈ ਧਾਰ ਦੇ ਰਾਜਿਆਂ ਨਾਲ ਟਕਰਾਉਂਦੇ ਹੋਏ ਗੁਰੂ ਕਿਆਂ ਦੀ, ਬਾਬੇ ਕਿਆਂ ਦੀ, ਗੁਰੂ ਕੇ ਪਿਆਰਿਆਂ ਦੀ ਕੋਈ ਨਾ ਕੋਈ ਕੁਰਬਾਨੀ ਹੋਈ, ਕੋਈ ਨਾ ਕੋਈ ਸ਼ਹਾਦਤ ਹੋਈ। ਵੈਸੇ ਤੇ ਸਿੱਖ ਜਗਤ ਤੇ ਬਹੁਤ ਝੱਖੜ ਝੁੱਲਦੇ ਰਹੇ, ਮੁਗਲ ਡਾਇਨੈਸਟੀ ਜ਼ੁਲਮ ਕਰਦੀ ਸੀ, ਬਾਬਰ ਕੇ ਜ਼ੁਲਮ ਕਰਦੇ ਸੀ, ਬਾਬੇ ਕੇ ਰੋਕਦੇ ਸੀ, ਤੋ ਕੋਈ ਨਾ ਕੋਈ ਸ਼ਹਾਦਤ ਰੋਜ਼ ਹੀ ਹੁੰਦੀ ਸੀ। ਪਰ ਪੋਹ ਦੇ ਮਹੀਨੇ ਵਿੱਚ ਵਿਸ਼ੇਸ਼ ਕਰਕੇ ਬਹੁਤ ਸ਼ਹਾਦਤਾਂ ਹੋਈਆਂ, ਗੁਰੂ ਪਰਿਵਾਰ ਸ਼ਹੀਦ ਹੋਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਰਬੰਸ ਸੀ, ਧਰਮ ਦੇ ਬਾਗ ਨੂੰ ਖਿੜਿਆ ਰੱਖਣ ਲਈ ਆਪਣਾ ਲਹੂ ਡੋਲ ਗਿਆ। ਤੋ ਇਸ ਮਹੀਨੇ ਵੈਰਾਗ ਵਿੱਚ ਸਿੱਖ ਜਗਤ ਬੈਠਦਾ ਹੈ, ਪਰ ਵੈਰਾਗ ਨੂੰ ਢਹਿੰਦੀ ਕਲਾ ਵੱਲ ਨਾ ਲੈ ਜਾਇਓ, ਵੈਣ ਪਾਉਣ ਵੱਲ ਨਾ ਲੈ ਜਾਇਓ, ਧਰਮ ਦੇ ਪ੍ਰਤੀ ਪ੍ਰੇਮ ਦੀ ਭਾਵਨਾ ਪ੍ਰਫੁੱਲਤ ਰੱਖਣੀ, ਇਹ ਅਸਲ ਵੈਰਾਗ ਹੈ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਦੁਨੀਆਂ ਤੇ ਆਉਣਾ ਕੀਤਾ। ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਦ ਲੋਰਡ ਇਜ ਰਿਵੀਲਡ ਇਨ ਆਲ ਦ ਵਰਲਡਸ। ਗੁਰੂ ਨਾਨਕ ਕਿਸ ਦਾ ਪ੍ਰਿਵੇਡਿੰਗ ਲੋਰਡ, ਉਹ ਪਰਮੇਸ਼ਵਰ ਜੋ ਹਰ ਯੁੱਗ ਵਿੱਚ ਹਰ ਜ਼ਰੇ ਵਿੱਚ ਖੰਡਾਂ ਬ੍ਰਹਿਮੰਡਾਂ ਚ ਸਮਾਇਆ ਹੈ, ਗੁਰੂ ਨਾਨਕ ਬਣ ਕੇ ਦੁਨੀਆਂ ਤੇ ਆਇਆ। ਦਸ ਜਾਮੇ ਉਹਨੇ ਬਦਲੇ ਨੇ, ਜੋ ਤੋਹਾ ਜੁਗਤ ਸਾਹਿ ਸਹਿਕਾਇਆ, ਫੇਰ ਪਲਟੀਐ ਝੁਲੈ ਸੋ ਛਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹਟੀਐ। ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰੂਪ ਚ ਪ੍ਰਗਟ ਹੋਇਆ। ਬੰਧਨ ਨਾ ਟੁੱਟ ਹੈ ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਮੁਕਤੀ ਦਾ ਦਾਤਾ ਸੱਚਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਹੈ, ਜਿਹੜਾ ਉਹਦੀ ਸ਼ਰਨ ਆਉਂਦਾ ਹੈ। ਹੀ ਵਿਲ ਬੀ ਲਿਬਰੇਟਿਡ ਉਹ ਰੋਗਾਂ ਸੋਗਾਂ 84 ਲੱਖ ਜੂਨਾਂ ਪੈਰਾਂ ਦੀਆਂ ਬੇੜੀਆਂ ਤੋਂ ਮੁਕਤ ਹੋ ਜਾਂਦਾ ਹੈ। ਉਹਦੇ ਵਰਗੀ ਕਿਸੇ ਦੀ ਹਸਤੀ ਨਹੀਂ। ਇੱਕ ਫਾਰਸੀ ਦਾ ਫਿਕਰਾ ਮੈਂ ਲਿਖਿਆ ਹੈ, ਗੁਸਲਦ ਬੰਦੇ ਜ਼ੁਲਮਤੋ ਹਵਾ ਸ਼ਰਾ ਬਾਸ਼ਦ ਰਸੂਲ ਆਜ਼ਾਦੀ ਗੋਬਿੰਦ ਸਿੰਘ ਬੰਤਾ ਸਿੰਘ ਗੁਫਤ, ਸ਼ਿਕਸਤੇ ਹੈ ਸਾਜ਼ੇ ਕਲਫਤੋ ਕੈਦ ਗੋਬਿੰਦ ਸਿੰਘ। ਚਾਹੇ ਅੰਦਰੂਨੀ ਕੈਦ ਹੈ, ਉਹ ਕੀ ਹੈ, ਮਨ ਕਾਮ ਕ੍ਰੋਧ ਲੋਹ ਮੋਹ ਹੰਕਾਰ ਦਾ ਗੁਲਾਮ ਹੈ, ਤੇ ਚਾਹੇ ਬਹਿਰੂਨੀ ਬੰਧਨ ਨੇ, ਪੈਰਾਂ ਦੀਆਂ ਬੇੜੀਆਂ ਨੇ, ਜਿਵੇਂ ਹਿੰਦੁਸਤਾਨ ਦੇ ਪੈਰਾਂ ਚ ਮੁਗਲਾਂ ਨੇ ਗੁਲਾਮੀ ਦੀਆਂ ਬੇੜੀਆਂ ਪਾਈਆਂ, ਇੱਕੋ ਹੀ ਇਸ ਰੂਹੇ ਜ਼ਮੀਨ ਤੇ ਬੰਦ ਖਲਾਸੀ ਬਖਸ਼ਣ ਵਾਲਾ ਸੱਚਾ ਰਸੂਲ ਹੈ, ਉਹ ਹੈ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਹਰ ਤਰ੍ਹਾਂ ਦੀ ਜੰਜੀਰ ਤੋੜਨੇ ਵਾਲਾ ਹੈ, ਕੈਦ ਚੋਂ ਨਜ਼ਾਤ ਦਿਵਾਉਣ ਵਾਲਾ ਹੈ। ਉਹ ਬਾਬੇ ਕਿਆਂ ਦਾ ਆਗੂ, ਬਾਬਰ ਕਿਆਂ ਦੇ ਆਗੂ ਔਰੰਗਜ਼ੇਬ ਦੀ ਸੋਚ ਨਾਲ ਟਕਰਾਇਆ,
ਮੁਗਲੀਆ ਸਲਤਨਤ 22 ਧਾਰ ਦੇ ਰਜਵਾੜੇ ਜਦੋਂ ਰਲ ਮਿਲ ਕੇ ਕਈ ਜੰਗਾਂ ਦਰਮਿਆਨ ਮਾਰ ਖਾ ਗਏ ਗੁਰੂ ਗੋਬਿੰਦ ਸਿੰਘ ਹੱਥੋਂ ਤੇ ਇੱਕ ਲੰਮੀ ਚੌੜੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਹੈ। ਐ ਬਾਦਸ਼ਾਹ ਔਰੰਗਜ਼ੇਬ, ਰੰਗੜਾਂ ਗੁੱਜਰਾਂ ਧਾੜਵੀਆਂ ਉੱਤਰੀ ਭਾਰਤ ਦੇ ਸੂਬਿਆਂ 22 ਧਾਰ ਦੇ ਰਾਜਿਆਂ ਨੇ ਰਲ ਮਿਲ ਕੇ ਗੁਰੂ ਗੋਬਿੰਦ ਸਿੰਘ ਨੂੰ ਮਿਟਾਉਣਾ ਚਾਹਿਆ, ਇੱਕ ਨਾਖੁਨ ਨਹੀਂ ਉਖਾੜ ਸਕੇ ਉਹਦਾ। ਉਹ ਆਪਣੇ ਪਿਤਾ ਗੁਰੂ ਤੇਗ ਬਹਾਦਰ ਦਾ ਬਦਲਾ ਲੈਣ ਦੇ ਲਈ ਤਿਆਰੀ ਕਰ ਰਿਹਾ ਹੈ। ਭਵਿੱਖਿਅਤ ਖਾਲਸਾ ਫੌਜ ਤਿਆਰ ਹੋ ਰਹੀ ਹੈ। ਇੱਦਾਂ ਕਰ, ਦਿੱਲੀ ਤੋਂ ਸ਼ਾਹੀ ਫੌਜਾਂ ਭੇਜ, ਉੱਤਰੀ ਭਾਰਤ ਦੇ ਸਭ ਸੂਬਿਆਂ ਨੂੰ ਹੁਕਮ ਕਰ, 22 ਧਾਰ ਦੇ ਅਸੀਂ ਰਾਜੇ ਤੇਰੇ ਨਾਲ ਹਾਂ, ਇਸ ਸਾਂਝੇ ਦੁਸ਼ਮਣ ਨੂੰ ਖਤਮ ਕਰਨਾ ਚਾਹੀਦਾ ਹੈ। ਅੱਛਾ, ਦੁਸ਼ਮਣ ਤੇ ਗੁਰਦੇਵ ਇਨਸਾਨੀਅਤ ਦੇ ਦੁਸ਼ਮਣਾਂ ਦੇ ਨੇ, ਤੇ ਦਿਖਾਇਆ ਜਾ ਰਿਹਾ ਵੀ ਇਸਲਾਮ ਦੇ ਦੁਸ਼ਮਣ ਨੇ। ਖੈਰ, ਹੁਣ ਔਰੰਗਜ਼ੇਬ ਦਾ ਵੀ ਸੁਭਾਅ ਸੀ ਵੀ ਮੈਂ ਦਾਰੁਲ ਇਸਲਾਮ ਕਾਇਮ ਕਰਨਾ ਤੇ ਜਿਹੜਾ ਮੇਰੇ ਰਸਤੇ ਦਾ ਰੋੜਾ ਬਣੇਗਾ ਉਹਨੂੰ ਜ਼ਿੰਦਾ ਨਹੀਂ ਛੱਡਾਂਗਾ। ਮੈਂ ਭਾਰਤ ਵਰਸ਼ ਵਿੱਚ ਕੇਵਲ ਇਸਲਾਮ ਹੀ ਪ੍ਰਫੁੱਲਤ ਰੱਖਣਾ ਹੈ, ਬਾਕੀ ਸਭ ਫੁੱਲ ਜਿਹੜੇ ਨੇ ਉਖਾੜ ਕੇ ਸੁੱਟ ਦੇਣੇ ਨੇ। ਔਰੰਗਜ਼ੇਬ ਦਿੱਲੀ ਤੋਂ ਹੁਕਮਨਾਮੇ ਕੱਢਦਾ ਹੈ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਨੂੰ ਵੀ ਤਿਆਰੀ ਕਰੋ, ਮੇਰਾ ਮਹਾਨ ਜਰਨੈਲ ਖਵਾਜਾ ਮਹਿਮੂਦ ਦਿੱਲੀ ਤੋਂ ਚੱਲ ਰਿਹਾ ਹੈ, ਆਨੰਦਾਂ ਦੀ ਪੁਰੀ ਨੂੰ ਘੇਰੋ, 22 ਧਾਰ ਦੇ ਰਾਜੇ ਤੁਹਾਡਾ ਸਾਥ ਦੇਣਗੇ। ਇਹ ਜਿਹੜਾ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਮੈਨੂੰ ਕਾਇਮ ਨਹੀਂ ਕਰਨ ਦੇ ਰਿਹਾ, ਇਹਨੂੰ ਮੈਂ ਮਿੱਟੀ ਵਿੱਚ ਮਿਲਾ ਦਵਾਂਗਾ। ਤੋ ਰਲ ਮਿਲ ਕਰਕੇ ਮੁਗਲੀਆ ਸਲਤਨਤ 22 ਧਾਰ ਦੇ ਰਾਜਿਆਂ ਨੇ ਅਖੀਰਲਾ ਘੇਰਾ ਆਨੰਦਪੁਰ ਨੂੰ ਪਾਇਆ ਹੈ 1704 ਈਸਵੀ ਮਈ ਦੇ ਮਹੀਨੇ, 1761 ਬਿਕਰਮੀ ਸੰਮਤ। ਤੇ ਇਸ ਘੇਰੇ ਵਿਚਲੇ ਜੇ ਜਰਨੈਲਾਂ ਦੀ ਬਾਤ ਪਾਈਏ ਤੇ ਲਾਹੌਰ ਦਾ ਨਵਾਬ ਜ਼ਬਰਦਸਤ ਖਾਂ, ਸਰਹੰਦ ਦਾ ਸੂਬਾ ਨਾਜ਼ਮ ਵਜ਼ੀਰ ਖਾਂ, ਜਲੰਧਰ ਦਾ ਨਵਾਬ, ਜੰਮੂ ਦਾ ਨਵਾਬ, ਕਸੂਰ ਦਾ ਨਵਾਬ, ਮੁਲਤਾਨ ਦਾ ਨਵਾਬ, ਮਲੇਰਕੋਟਲੇ ਵਾਲੇ ਨਵਾਬ, ਇਹ ਸਾਰੇ ਇਕੱਠੇ ਹੋਏ। ਨਾਲ ਰਾਜਾ ਭੀਮ ਚੰਦ 22 ਧਾਰ ਦੇ ਰਾਜੇ ਨੇ ਜ਼ਰਾ ਜ਼ਰਾ ਆਨੰਦਪੁਰ ਦਾ ਘੇਰ ਲਿਆ ਤੇ ਰੰਗੜ ਗੁੱਜਰ ਲਟੇਰੇ ਵੀ ਨਾਲ ਵੀ ਗੁਰੂ ਘਰ ਚੜਾਵਾ ਬੜਾ ਝੜਦਾ ਲੁੱਟਾਂਗੇ। 10,000 ਸੂਰਮਾ ਗੁਰੂ ਗੋਬਿੰਦ ਸਿੰਘ ਕੋਲ ਹੈ ਤੇ 2,00,000 ਤੋਂ 2,50,000 ਦੇ ਦਰਮਿਆਨ ਦੁਸ਼ਮਣਾਂ ਦੀ ਗਿਣਤੀ ਹੈ। ਸ਼ਹੀਦਾਂ ਨੇ ਵਫਾ ਵਿੱਚ ਅੱਲਾ ਯਾਰ ਖਾਂ ਲਿਖਦਾ ਹੈ, ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ, ਸਰਦਾਰੇ ਫੌਜ ਏਕ ਨਹੀਂ 2 ਨਵਾਬ ਥੇ, ਰਾਜੇ ਕਈ ਪਹਾੜ ਕੇ ਹਮਰ ਕਾਬ ਥੇ, ਸਿੰਘੋ ਸੇ ਬਿਸਤ ਚੰਦ ਯਹ ਸ਼ੈਖੋ ਸ਼ਾਬ ਥੇ। ਬਿਸਤ ਚੰਦ 20 ਗੁਣਾਂ ਨੂੰ ਆਂਦੇ ਨੇ, ਸਿੰਘਾਂ ਦੀ ਗਿਣਤੀ ਨਾਲੋਂ 20 ਗੁਣਾ ਗਿਣਤੀ ਹੈ ਦੁਸ਼ਮਣਾਂ ਦੀ, ਤੇ ਜੇ ਸਿੰਘਾਂ ਦੀ ਗਿਣਤੀ 10,000 ਹੈ, 20 ਗੁਣਾ ਲਾ ਲਓ 2,00,000, ਤੇ ਫਿਰ ਜਿਹੜੇ ਲਟੇਰੇ ਨੇ ਨਾਲ ਉਹ ਵੱਖਰੇ। ਸਿੱਖੋਂ ਕੀ ਆਰਜ਼ੂ ਥੀ ਕਿ ਲੜਕਰ ਸ਼ਹੀਦ ਹੋ, ਸਤਿਗੁਰ ਯਹ ਸੋਚਤੇ ਥੇ ਨਾ ਜ਼ਾਏ ਮੁਰੀਦ ਹੋ। ਗਿਣਤੀ ਭਾਵੇਂ ਥੋੜੀ ਹੈ ਪਰ ਚਾਹਨਾ ਇਹ ਸੀ ਵੀ ਧਰਮ ਲਈ ਸਿਰ ਦਈਏ। ਗੁਰੂ ਗੋਬਿੰਦ ਸਿੰਘ ਸੋਚਦੇ ਸਨ ਵੀ ਮੈਂ ਅਜਾਈ ਨਹੀਂ ਆਪਣੇ ਸਿੰਘਾਂ ਦੀ ਜਾਨ ਜਾਣ ਦੇਣੀ, ਨੀਤੀ ਨਾਲ ਯੁੱਧ ਹੋਵੇਗਾ। ਗਰਮੀਆਂ ਲੰਘੀਆਂ, ਬਰਸਾਤਾਂ ਆ ਗਈਆਂ, ਪੋਹ ਦਾ ਮਹੀਨਾ ਚੜ ਗਿਆ, ਤਕਰੀਬਨ 6 ਤੋਂ 7 ਮਹੀਨੇ ਇਹ ਯੁੱਧ ਚੱਲਿਆ ਹੈ। ਜੇ ਧਾਰ ਕਿਸੇ ਦੀ ਨਹੀਂ ਹੋਈ, ਪਰ ਇੰਨਾ ਲੰਮਾ ਸਮਾਂ ਪਹਾੜੀ ਇਲਾਕੇ ਵਿੱਚ ਫੌਜਾਂ ਸਨ, ਇਲਾਕਾ ਉੱਜੜ ਗਿਆ। ਸ਼ਾਹੀ ਫੌਜਾਂ ਰੋਗ ਸੋਗ ਦਾ ਸ਼ਿਕਾਰ ਹੋ ਗਈਆਂ, ਤੇ ਉਧਰ ਕਿਲੇ ਵਿਚਲੇ ਸਿੰਘਾਂ ਕੋਲ ਵੀ ਰਾਸ਼ਨ ਨਹੀਂ ਸੀ ਪਹੁੰਚਦਾ, ਉਹ ਵੀ ਭੁੱਖੇ ਪਿਆਸੇ ਰਹਿਣ ਲੱਗ ਪਏ। ਮੁਗਲੀਆ ਸਲਤਨਤ ਨੇ ਜਾਣਿਆ ਵੀ ਮੁਸ਼ਕਲ ਦੀ ਘੜੀ ਹੈ, ਜੇ ਦੋਵਾਂ ਚੌਵਾਂ ਦਿਨਾਂ ਵਿੱਚ ਡਿਸੀਜ਼ਨ ਕੋਈ ਨਹੀਂ ਲੈਂਦੇ ਅਸੀਂ ਗੁਰੂ ਨੂੰ ਮਿਟਾਉਣ ਦਾ, ਤੇ ਸਾਡੀ ਫੌਜ ਰੋਗਾਂ ਸੋਗਾਂ ਦੀ ਸ਼ਿਕਾਰ ਹੈ, ਹਥਿਆਰ ਸੁੱਟ ਕੇ ਬਗਾਵਤ ਕਰੇਗੀ, ਦੌੜ ਜਾਵੇਗੀ, ਗੁਰੂ ਜੰਗ ਜਿੱਤ ਜਾਵੇਗਾ। ਇਹ ਤਰਕੀਬ ਸੋਚਦੇ ਨੇ ਵੀ ਕਿਸੇ ਤਰ੍ਹਾਂ ਗੁਰੂ ਨੂੰ ਆਨੰਦਪੁਰ ਚੋਂ ਬਾਹਰ ਕੱਢੀਏ ਤੇ ਪਿੱਠ ਤੇ ਵਾਰ ਕਰੀਏ। ਉਧਰ ਕਿਲੇ ਦੇ ਅੰਦਰ ਹਾਲਤ ਇਹ ਹੈ ਵੀ ਜਦੋਂ ਰਸਤ ਮੁੱਕ ਗਈ ਸੀ ਤੇ ਘੋੜਿਆਂ ਦੀ ਖੁਰਾਕ ਮੁੱਠੀ ਮੁੱਠੀ ਛੋਲੇ ਖਾ ਕੇ ਸਿੰਘ ਗੁਜ਼ਾਰਾ ਕਰਦੇ ਨੇ, ਇੱਕ ਦਿਨ ਉਹ ਵੀ ਖੁਰਾਕ ਮੁੱਕ ਗਈ। ਸਾਡੇ ਵੱਡੇ ਵਡੇਰਿਆਂ ਨੇ ਰੁੱਖਾਂ ਦੇ ਪੱਤੇ ਧੂ ਕੇ ਖਾਧੇ, ਰੁੱਖਾਂ ਦੀ ਛਿੱਲ ਲਾਈ, ਸਾਕਾਂ ਨੇ ਆ ਜਿਹਨੂੰ ਲਾ ਕੇ ਸੱਕ ਪਾਣੀ ਵਿੱਚ ਉਬਾਲਦੇ ਨੇ ਤੇ ਉਹ ਜਲ ਛਕ ਲੈਂਦੇ ਨੇ। ਪਰ ਉਹ ਨਿਤਨੇਮ ਵਿੱਚ ਪਰਪੱਕ ਸਨ, ਢੈਂਦੀ ਕਲਾ ਦੀ ਗੱਲ ਉਹਨਾਂ ਦੀ ਜ਼ੁਬਾਨ ਤੇ ਨਹੀਂ ਆਈ ਕਦੇ। ਇੱਕ ਸਿੰਘ ਛੋਲੇ ਛਕਦਾ ਤੇ ਨਾਲ ਦਾ ਪੁੱਛਦਾ, ਖਾਲਸੇ ਨੇ ਅੱਜ ਕੀ ਛਕਿਆ ਹੈ? ਇਹ ਨਹੀਂ ਆਂਦਾ ਸੁੱਕੇ ਛੋਲੇ ਛਕੇ ਨੇ, ਆਂਦਾ ਬਦਾਮ ਛਕੇ ਨੇ। ਸੱਕ ਉਬਾਲ ਕੇ ਪਾਣੀ ਪੀਤਾ ਹੈ, ਨਾਲ ਦਾ ਪੁੱਛਦਾ ਅੱਜ ਕੀ ਛਕਿਆ? ਆਂਦਾ ਸਦਾ ਗੁਲਾਬ ਛਕਿਆ ਹੈ। ਇਹਨਾਂ ਆਸਰਾ ਕਿਵੇਂ ਇਹਨਾਂ ਨੂੰ ਪ੍ਰਾਪਤ ਹੋ ਗਿਆ? ਯਾਦ ਰੱਖਿਓ, ਇਹ ਸਮਰਪਿਤ ਸਨ ਗੁਰੂ ਨੂੰ। ਸਤਿਗੁਰ ਮੇਰਾ ਤਾਣ ਨਿਤਾਣ, ਮੈਂ ਗੁਰੂ ਇਸ ਪਾਵਰ ਆਫ ਪਾਵਰ ਲੈਸ। ਜਿਹੜਾ ਸਮਰਪਿਤ ਹੋਵੇ ਗੁਰੂ ਉਹਨੂੰ ਆਸਰਾ ਦਿੰਦਾ, ਜਿਹਨੂੰ ਅਜੇ ਮਾਣ ਹੈ ਮੈਂ ਤੇ ਮੇਰੀ ਤੇ, ਉਹਨੂੰ ਗੁਰੂ ਆਸਰਾ ਨਹੀਂ ਦਿੰਦਾ। ਸਤਿਗੁਰ ਮੇਰਾ ਸਭਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰੂ ਇਸਦਾ ਪ੍ਰਾਈਮਲ ਕ੍ਰੀਏਟਰ ਲਾਰਡ, ਗੁਰੂ ਗੋਬਿੰਦ ਸਿੰਘ ਖੁਦਾ ਦਾ ਸਰੂਪ। ਜਿਹਨੂੰ ਥਾਪੜਾ ਦੇਵੇ ਉਹ ਕਿੱਥੇ ਡੋਲੇ ਫਿਰ? ਅੱਛਾ, ਮੁੱਠੀ ਪਰ ਸਿੰਘ ਭੁੱਖੇ ਪਿਆਸੇ, ਜਾਨ ਮਾਲ ਦੇ ਲਾਲੇ ਪਏ ਹੋਣ ਤੇ ਚੜ੍ਹਦੀ ਕਲਾ ਦੇ ਜਕਾਰੇ ਛੱਡਣ, ਇਹ ਹੈ ਨਾਮ ਦੀ ਤਾਕਤ। ਅੱਛਾ, ਹੁਣ ਕਰੋੜਾਂ ਚ ਹੋ ਗਏ ਆ ਤੇ ਵੈਣ ਪਾਈ ਜਾਣਗੇ ਗੁਰੂ ਦੀ ਜੂਰੀ ਚ, ਮਾਰੇ ਗਏ ਜੀ, ਲੁੱਟੇ ਗਏ। 99% ਸਾਡੇ ਪ੍ਰਚਾਰਕਾਂ ਕੋਲ ਆ ਹੀ ਵੈਣ ਰਹਿ ਗਏ ਨੇ, ਪ੍ਰਚਾਰ ਤੇ ਕਰਦੇ ਹੀ ਨਹੀਂ, ਕਥਾ ਦਾ ਅਕਥ ਕਥਾ ਤੇ ਕਰਦੇ ਹੀ ਨਹੀਂ, ਇਤਿਹਾਸ ਤੇ ਸੁਣਾਉਂਦੇ ਹੀ ਨਹੀਂ। ਕਦੇ ਆਹ ਏਜੰਸੀ ਦਾ ਡਰ ਪੈ ਗਿਆ ਇਹਨਾਂ ਨੂੰ, ਕਦੇ ਆਹ ਏਜੰਸੀ ਦਾ ਡਰ ਪੈ ਗਿਆ, ਉਹ ਹੱਦ ਹੋ ਗਈ। ਉਦੋਂ ਮੁੱਠੀ ਭਰ ਸੀ ਤਾਂ ਨਹੀਂ ਡੋਲੇ, ਹੁਣ ਕਰੋੜਾਂ ਚ ਹੋ ਗਏ, ਉਹ ਵੈਣ ਪਾਉਣੋਂ ਨਹੀਂ ਹਟਦੇ ਤੁਸੀਂ। ਇਹ ਵੈਣ ਕਿਉਂ ਪੈਣ ਲੱਗ ਪਏ? ਜਿੰਨਾ ਸਟੇਜਾਂ ਤੋਂ ਚੜ੍ਹਦੀ ਕਲਾ ਦੇ ਗੀਤ ਗੂੰਜਣੇ ਸਨ, ਉੱਥੋਂ ਢੈਂਦੀ ਕਲਾ ਦੀਆਂ ਬਾਤਾਂ ਕਿਉਂ ਹੋਈਆਂ? ਨਿਤਨੇਮ ਨਹੀਂ ਰਿਹਾ, ਅੰਦਰੂਨੀ ਤਾਕਤ ਨਾਮ ਨੇ ਬਖਸ਼ਣੀ ਸੀ, ਉਹ ਹੈ ਨਹੀਂ ਸਾਡੇ ਕੋਲ। ਤੇ ਜਿਨ੍ਹਾਂ ਕੋਲੇ ਤਾਕਤ ਹੈ ਸੀ, ਉਹ ਚਮਕੌਰ ਦੀ ਗੜੀ 40-10 ਲੱਖ ਨਾਲ ਜੂਝੇ, ਉਹ ਖਿਦਰਾਣੇ ਦੀ ਢਾਬ ਤੇ ਮੁੱਠੀ ਪਰ ਹਜ਼ਾਰਾਂ ਨਾਲ ਜੂਝੇ, ਉਹ ਨੰਦਾ ਦੀ ਪੁਰੀ 7 ਮਹੀਨੇ ਭੁੱਖੇ ਰਹਿ ਕੇ ਵੀ ਮੁਗਲੀਆ ਸਲਤਨਤ ਨੂੰ ਮਿੱਟੀ ਚ ਮਿਲਾ ਗਏ। ਰੱਬ ਦਾ ਵਾਸਤਾ, ਜੇ ਪ੍ਰਚਾਰਕੋ ਢੈਂਦੀ ਕਲਾ ਦੀ ਗੱਲ ਘੱਟ ਕਰੋ, ਬਹੁਤੇ ਵੈਣ ਪਾਉਣ ਵਾਲੇ ਵਾਕਿਆ ਹੀ ਨੈਗੇਟਿਵਿਟੀ ਚ ਲਹਿ ਜਾਂਦੇ ਨੇ, ਇੱਕ ਦਿਨ ਡਿਪਰੈਸਡ ਹੋ ਜਾਂਦੀਆਂ ਨੇ ਕੌਮਾਂ। ਚੜ੍ਹਦੀ ਕਲਾ ਦੇ ਗੀਤ ਗਾਓਗੇ ਤੇ ਚੜ੍ਹਦੀ ਕਲਾ ਚ ਜਾਓਗੇ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਢਹਿੰਦੀ ਕਲਾ ਦੀ ਗੱਲ ਹੈ ਨਹੀਂ, ਪਤਾ ਨਹੀਂ ਕਥਾ ਕਰ ਕਾਹਦੀ ਜਾਂਦੇ ਨੇ, ਮੈਨੂੰ ਸਮਝ ਨਹੀਂ ਲੱਗੀ ਅੱਜ ਤੱਕ। ਯਾਦ ਰੱਖਿਓ, ਇਹ ਗੁਰੂ ਦਾ ਤਾਣ ਸੀ, ਇਹ ਗੁਰੂ ਦੀ ਬਖਸ਼ਿਸ਼ ਸੀ, ਇਹ ਗੁਰੂ ਦੇ ਆਸਰੇ ਜਿਹੜੇ ਸਿੰਘ ਨੇ ਅਡੋਲ ਬਣ ਕੇ ਟਿਕੇ ਹੋਏ ਨੇ ਆਨੰਦਾਂ ਦੀ ਪੁਰੀ। ਅਖੀਰ ਔਰੰਗਜ਼ੇਬ ਵੱਲੋਂ ਖਵਾਜਾ ਮਹਿਮੂਦ ਚਿੱਠੀ ਲੈ ਕੇ ਆਉਂਦਾ ਹੈ ਕਸਮ ਦੀ। ਬ੍ਰਿਜ ਭਾਸ਼ਾ ਵਿੱਚ ਜ਼ਿਕਰ ਹੈ, ਕਿਤਕ ਬਿਤੇ ਦਿਨ ਜਬ ਇਸ ਭਾਂਤੀ ਪੁੰਨ ਆਈ ਅਵਰੰਗ ਕੀ ਪਾਤੀ। ਕਸਮ ਕੁਰਾਨ ਆਦਿ ਕੀ ਖਾਈ, ਤੁਮਰੋ ਬੁਰੋ ਨਾ ਚਿਤ ਹੈ ਕਦਾਈ। ਐ ਗੁਰੂ ਗੋਬਿੰਦ ਸਿੰਘ, ਮੈਂ ਕੁਰਾਨ ਦੀ ਕਸਮ ਉਠਾਉਣਾ ਹੈ। ਸ਼ਾਹੀ ਮੁਕਾਮ ਹੈ ਆਨੰਦਪੁਰ, ਇਹਨੂੰ ਛੱਡ ਦਿਓ, ਤੁਹਾਡੀ ਵਾਹ ਵੱਲ ਨਹੀਂ ਵੇਖਾਂਗੇ ਅਸੀਂ। ਅਸੀਂ ਕਿਨਾਰਾ ਕਰਦੇ ਹਾਂ ਆਨੰਦਪੁਰ ਤੋਂ, ਤੁਸੀਂ ਵੀ ਕਿਨਾਰਾ ਕਰੋ। ਪਹਾੜੀ ਇਲਾਕਾ ਬਰਬਾਦ ਹੋ ਗਿਆ ਹੈ, ਇੱਥੋਂ ਦੇ ਵਸਨੀਕ ਅੱਕੇ ਪਏ ਨੇ ਇਸ ਜੰਗ ਯੁੱਧ ਨੂੰ ਵੇਖ ਕੇ। ਕਿਉਂ ਮਨੁੱਖਤਾ ਦਾ ਨੁਕਸਾਨ ਕਰਾਉਣਾ ਹੈ? ਤੁਹਾਡਾ ਧਰਮ ਬਚਦਾ ਹੈ, ਸਾਡੀ ਆਣ ਸ਼ਾਨ ਬਚਦੀ ਹੈ, ਦੋਨੇ ਧਿਰ ਕਿਨਾਰਾ ਕਰੀਏ। ਤੁਸੀਂ ਆਨੰਦਪੁਰ ਛੱਡੋ, ਅਸੀਂ ਵੀ ਚੱਲਦੇ ਹਾਂ। ਬਾਈ ਧਾਰ ਦੇ ਰਾਜਿਆਂ ਵੱਲੋਂ ਪੰਮਾ ਪੁਰੋਹਿਤ ਗਊ ਬਣਾਉਂਦਾ ਹੈ, ਇੱਕ ਆਟੇ ਦੀ ਛੁਰੀ ਰੱਖਦਾ ਹੈ ਨਾਲ ਥਾਲੀ ਚ। ਜੇ ਤੁਹਾਡੇ ਤੇ ਵਾਰ ਕਰੇ ਸਾਡੀ ਫੌਜ, ਬਾਈ ਧਾਰ ਦੇ ਰਾਜੇ ਆਂਦੇ ਸਾਨੂੰ ਗਊ ਹੱਤਿਆ ਜਿੰਨਾ ਪਾਪ ਲੱਗੇ, ਆਨੰਦਪੁਰ ਛੱਡ ਜਾਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਨਹੀਂ ਸੀ ਛੱਡਣਾ ਚਾਹੁੰਦੇ, ਉਹ ਜਾਣਦੇ ਸਨ ਮੁਗਲੀਆ ਸਲਤਨਤ ਬਾਈ ਧਾਰ ਦੇ ਰਾਜੇ ਛਲੀਏ ਨੇ, ਕਪਟੀ ਨੇ, ਸਾਹਮਣੇ ਮੇਰੇ ਸਾਵੇਂ ਟਿਕ ਨਹੀਂ ਸਕਦੇ, ਆਨੰਦਪੁਰ ਚੋਂ ਬਾਹਰ ਕੱਢ ਕੇ ਪਿੱਠ ਤੇ ਵਾਰ ਕਰਨਾ ਚਾਹੁੰਦੇ ਨੇ। ਪਰ ਸਿੰਘ ਜਿਹੜੇ ਨੇ ਨਾ, ਥਕਾਵਟ ਦਾ ਸਰੀਰ ਤੇ ਅਸਰ ਹੋ ਰਿਹਾ ਹੈ, ਮਨ ਤੇ ਕੋਈ ਅਸਰ ਨਹੀਂ ਕਿਉਂਕਿ ਨਾਮ ਦੀ ਬਰਕਤ ਹੈ, ਪਰ ਤਨ ਭੁੱਖਾ ਹੋਣ ਕਾਰਨ ਮਿੱਟੀ ਹੈ ਨਾ, ਇਹ ਖੁਰੇਗੀ। ਕਹਿੰਦੇ ਮਹਾਰਾਜ 3 ਸਾਲ ਹੋ ਗਏ ਨੇ ਜੰਗ ਯੁੱਧ ਲੜਦਿਆਂ, ਕਿਧਰੇ ਮਹੀਨਾ ਖੰਡ ਆਰਾਮ ਮਿਲਦਾ, ਇੱਕ ਯੁੱਧ ਤੋਂ ਬਾਅਦ ਫਿਰ ਯੁੱਧ, ਤੇ ਹੁਣ ਤੇ 7 ਮਹੀਨੇ ਹੋ ਗਏ ਲੜਦਿਆਂ। ਹੱਥਾਂ ਚ ਛਾਲੇ ਨੇ, ਸਰੀਰ ਮਹਾਰਾਜ ਖੁਰਦਾ ਜਾ ਰਿਹਾ ਹੈ, ਫਿਰ ਧਰਮ ਬਚ ਰਿਹਾ ਹੈ, ਝੁਕਣਾ ਨਹੀਂ ਪੈ ਰਿਹਾ। ਕੁਝ ਸਮੇਂ ਲਈ ਕਿਨਾਰਾ ਕਰੀਏ ਆਨੰਦਪੁਰ ਤੋਂ, ਫਿਰ ਆ ਜਾਵਾਂਗੇ, ਦੋ ਹੱਥ ਕਰਾਂਗੇ ਮੁਗਲੀਆ ਸਲਤਨਤ ਨਾਲ। ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਸਤਿਗੁਰ ਇਨਕਾਰ ਕਰਦੇ ਰਹੇ ਤੇ ਸਿੰਘ ਮਜਬੂਰ ਕਰਦੇ ਰਹੇ ਆਨੰਦਪੁਰ ਛੱਡਣ ਲਈ। ਗੁਰਦੇਵ ਕਿਉਂ ਇਨਕਾਰ ਕਰਦੇ ਨੇ? ਗੁਰ ਪੂਰਾ ਭੇਟਿਓ ਬਡਭਾਗੀ ਅੰਤਰ ਜਾਮੀ, ਸੁਗੜ ਸੁਜਾਨ ਗੁਰੂ ਨੋਸ ਦਾ ਕੰਡੀਸ਼ਨ ਆਫ ਯੋਰ ਇਨਰ ਮੋਸਟ। ਗੁਰੂ ਨਿਰਗੁਣ ਸਰੂਪ ਵੀ ਹੈ ਜੋ ਧੋਣ ਕਰਕੇ ਤੇਰੇ ਅੰਦਰ ਦੇ ਹਰੇਕ ਭੇਦ ਨੂੰ ਜਾਣਦਾ ਹੈ। ਉਹ ਸਮਝਦੇ ਸਨ ਵੀ ਇਹ ਪੈਮਾ ਸ਼ਿਕਨ ਲੋਕ ਨੇ, ਇਹਨਾਂ ਕਸਮਾਂ ਤੋੜ ਕੇ ਮੇਰੇ ਤੇ ਹਮਲਾ ਕਰਨਾ ਹੈ। ਪਰ ਬੱਚਿਆਂ ਦੀ ਜਿੱਦ ਅੱਗੇ ਮਾਪੇ ਝੁਕ ਜਾਂਦੇ ਨੇ। ਅਖੀਰ 6 ਪੋਹ ਦੀ ਰਾਤ 1761 ਬਿਕਰਮੀ ਸੰਮਤ ਨੂੰ ਆਨੰਦਪੁਰ ਛੱਡਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਜਿੱਥੇ ਸੰਸਕਾਰ ਹੋਇਆ ਸੀ ਨਾ, ਸੀਸਗੰਜ ਸਾਹਿਬ ਗੁਰਦੁਆਰਾ ਹੈ ਆਨੰਦਪੁਰ, ਉਹਦੀ ਸੇਵਾ ਬਾਬਾ ਸ੍ਰੀ ਚੰਦ ਜੀ ਦੇ ਉਦਾਸੀਨ ਜਥੇਬੰਦਕ ਢਾਂਚੇ ਵਿਚਲੇ ਮਹਾਂਪੁਰਸ਼ ਬਾਬਾ ਗੁਰਬਖਸ਼ ਦਾਸ ਜੀ ਨੂੰ ਸੌਂਪ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰਿਵਾਰ ਸਮੇਤ ਨਿਕਲੇ ਨੰਦਾਂ ਦੀ ਪੁਰੀ ਚੋਂ। ਕੀਰਤਪੁਰ ਸਾਹਿਬ ਵੱਡਿਆਂ ਦੇ ਸਥਾਨ ਤੇ ਸਜਦਾ ਕੀਤਾ, ਸਿਰ ਝੁਕਾਇਆ, ਸੱਤ ਪੋਹ ਦੇ ਅੰਮ੍ਰਿਤ ਵੇਲੇ ਸਰਸਾ ਕੰਢੇ ਪਹੁੰਚਦੇ ਨੇ। ਇੱਥੇ ਇਤਿਹਾਸਕਾਰ ਕਹਿੰਦੇ ਚਾਰ ਤਰਫੋਂ ਘੇਰਾ ਪੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਪਿੱਛੋਂ ਬਾਈ ਧਾਰ ਦੇ ਰਾਜੇ ਤੇ ਮੁਗਲੀਆ ਸਲਤਨਤ ਕਸਮਾਂ ਤੋੜ ਕੇ ਹਮਲਾ ਕਰਦੇ ਨੇ, ਪਿੱਠ ਤੇ ਵਾਰ ਹੋਇਆ ਤੇ ਪੈਰਾਂ ਨੂੰ ਠੰਡੀ ਸੀਤ ਚੜ੍ਹਦੀ ਹੈ ਪੋਹ ਦੀ, ਉੱਤੋਂ ਪੋਹ ਦੀ ਵਰਖਾ ਹੱਡਾਂ ਨੂੰ ਚੀਰਦੀ ਹੈ, ਮੀਂਹ ਪੈ ਰਿਹਾ ਸੀ ਤੇ ਅੱਗੋਂ ਬਰਸਾਤੀ ਨਾਲੇ ਸਰਸਾ ਦੇ ਵਿੱਚ ਹੜ੍ਹ ਆਇਆ ਹੋਇਆ ਹੈ, ਚਾਰੋ ਦਿਸ਼ਾਵਾਂ ਤੋਂ ਖਾਲਸਾ ਘਿਰਿਆ ਹੈ। ਇੱਕ ਗੱਲ ਦਾ ਖਿਆਲ ਰੱਖਿਓ, ਧਰਮ ਦੀ ਦੁਨੀਆ ਇਹ ਗੱਲ ਸਮਝਾਉਂਦੀ ਹੈ ਵੀ ਜਿਹੜਾ ਕਸਮ ਉਠਾਉਂਦਾ ਇਹਨਾਂ ਝੂਠੀ ਪ੍ਰਭੂ ਦੀ ਖੁਦਾ ਦੀ ਉਹਦਾ ਲੋਕ ਪਰਲੋਕ ਜਾਂਦਾ ਹੈ, ਨਾ ਇੱਥੇ ਢੋਈ ਨਾ ਉੱਥੇ ਢੋਈ, ਸੌਗੰਧ ਸ਼ਿਕਨ ਰਾ ਨਾ ਬੁਵਦ ਰਾਹੇ ਅਮਾਨ ਫਰਮਾਨੇ ਖੁਦਾ ਅਸਤ ਬਰ ਉਲਾਨ ਬੰਤਾ ਸਿੰਘ ਗੁਫਤ ਬੇ ਅਹਦ ਨਾ ਬਖਸ਼ੀਦ ਹੈ ਅਸਤ ਨਿਸ਼ਾਨ। ਉਹ ਬਖਸ਼ਿਆ ਨਹੀਂ ਜਾਂਦਾ ਜਿਹੜਾ ਖੁਦਾ ਦੀ ਝੂਠੀ ਕਸਮ ਉਠਾਉਂਦਾ ਹੈ, ਉਹ ਪਰਲੋਕ ਵੀ ਗਵਾ ਲੈਂਦਾ ਹੈ, ਲੋਕ ਵੀ ਉਹਦਾ ਜਾਂਦਾ ਰਿਹਾ। ਇਹ ਸਭ ਪੈਮਾ ਸ਼ਿਕਨ ਲੋਕ ਸਨ। ਮਹਾਰਾਜ ਨੇ ਅਸਮਾਨ ਵੱਲ ਤੱਕਿਆ ਤੇ ਆਖਣ ਲੱਗੇ, ਆਸਾ ਦੀ ਵਾਰ ਦਾ ਵਕਤ ਹੋਇਆ ਹੈ, ਸਿੰਘੋ ਨਿਤਨੇਮ ਕਰੀਏ। ਥਾ ਸਰਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋ ਕੀ ਜ਼ੇਰੋ ਭੂਮਿਕਾ ਚੜਾਓ ਉਤਾਰ ਕਾ, ਮਨਸ਼ਾ ਬਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਕਰਲੇ ਭਜਨ ਪਰਵਰਦੀਗਾਰ ਕਾ। ਸਿੰਘਾਂ ਦੇ ਮਹਾਰਾਜ, ਦੁਸ਼ਮਣ ਚੜਿਆ ਆ ਰਿਹਾ ਹੈ, ਆਪਾਂ ਨਿਤਨੇਮ ਸਰਸਾ ਪਾਰ ਕਰਕੇ ਕਰ ਲਵਾਂਗੇ, ਜ਼ਰੂਰੀ ਹੈ ਹੁਣੀ ਕਰਨਾ। ਗੁਰਦੇਵ ਆਂਦੇ ਜਦੋਂ ਪਾਰ ਕੀਤੀ ਸਰਸਾ ਉਦੋਂ ਤਾਂ ਹੀ ਸੂਰਜ ਦੀ ਟਿੱਕੀ ਨਿਕਲ ਆਉਣੀ ਹੈ, ਨਿਤਨੇਮ ਦਾ ਸਮਾਂ ਖੁੰਝ ਜਾਣਾ ਹੈ। ਕਿੱਡਾ ਜ਼ਰੂਰੀ ਹੈ ਨਿਤਨੇਮ ਧਿਆਨ ਦਿਓ, ਸਾਜਨ ਸੰਤ ਕਰਹੋ ਇਹੋ ਕਾਮ ਆਨ ਤਿਆਗ, ਜਪੋ ਹਰ ਨਾਮ ਸਿਮਰ 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 ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ। ਸਾਰੇ ਕੰਮ ਛੱਡ ਦਿਓ ਭਾਈ ਦਇਆ ਸਿੰਘ ਜੀ, ਆਓ ਨਿਤਨੇਮ ਕਰਦੇ ਹਾਂ। ਕਿਉਂ ਜ਼ਰੂਰੀ ਹੈ ਨਿਤਨੇਮ ਅੰਮ੍ਰਿਤ ਵੇਲੇ, ਕਿਉਂ ਜ਼ਰੂਰੀ ਹੈ ਨਿਤਨੇਮ ਸੰਧਿਆ ਵੇਲੇ? ਕੀ ਗੱਲ ਦੁਪਹਿਰੇ ਪਾਠ ਕੀਤਿਆਂ ਫਲ ਨਹੀਂ ਮਿਲਦਾ? ਮਿਲਦਾ ਹੈ ਪਰ ਥੋੜ੍ਹਾ ਮਿਲਦਾ ਹੈ। ਉਹਦਾ ਕਾਰਨ, ਹਰੇਕ ਬੀਜ ਨੂੰ ਬੀਜਣ ਦੀ ਇੱਕ ਰੁੱਤ ਹੁੰਦੀ ਹੈ, ਇੱਕ ਵੱਤਰ ਹੁੰਦਾ ਹੈ। ਜਿਹੜੀ ਫਸਲ ਸਮੇਂ ਤੇ ਬੀਜੀ ਜਾਵੇ ਨਾ, ਜਦੋਂ ਵੱਤਰ ਹੋਵੇ ਪੈਲੀ, ਉਹ ਜ਼ਿਆਦਾ ਵਾਧੀ ਫੁੱਲਦੀ ਹੈ, ਤੇ ਜਿਹੜੀ ਫਸਲ ਪਛੇਤੀ ਹੋ ਜਾਵੇ ਜਾਂ ਅਗੇਤੀ ਬੀਜ ਦਈਏ, ਉੱਗੇਗੀ ਜ਼ਰੂਰ, ਫਲ ਘੱਟ ਜਾਂਦਾ ਹੈ। ਅੰਮ੍ਰਿਤ ਵੇਲੇ ਆਪਾਂ ਬਿਜ਼ੀ ਨਹੀਂ ਹੁੰਦੇ, ਮਾਇੰਡ ਫਰੈਸ਼ ਹੁੰਦਾ, ਸੁੱਤੇ ਉੱਠੇ ਹੁੰਦੇ ਹਾਂ, ਧਿਆਨ ਸੌਖਾ ਜੁੜਦਾ, ਤੇ ਜਿਹੜੇ ਕੰਮ 'ਚ ਧਿਆਨ ਜੁੜੇ ਉਹਦਾ ਫਲ ਵੱਧ ਜਾਂਦਾ ਹੈ। ਅੱਛਾ, 9 ਵਜੇ ਤੋਂ ਬਾਅਦ ਸੂਰਜ ਦੀ ਟਿੱਕੀ ਨਿਕਲਣ ਤੋਂ ਬਾਅਦ ਤੁਸੀਂ ਨਾਮ ਜਪਣਾ ਵੀ ਚਾਹੋ, ਕੰਮ ਧੰਦੇ ਹੀ ਇੰਨੇ ਨੇ, ਕਦੇ ਫੋਨ ਆ ਗਿਆ, ਕਦੇ ਇਹ ਕਰ, ਕਦੇ ਉਹ ਕਰ, ਧਿਆਨ ਲੱਗਦਾ ਹੀ ਨਹੀਂ। ਜਦੋਂ ਧਿਆਨ ਨਾ ਲੱਗਾ ਫਲ ਘਟੇਗਾ। ਜਿਹੜਾ ਨਿਆਣਾ ਤੁਹਾਡਾ ਟੀਚਰ ਦੀ ਗੱਲ ਧਿਆਨ ਨਾਲ ਸੁਣਦਾ ਉਹਦੇ ਨੰਬਰ ਬਹੁਤੇ ਆਉਂਦੇ ਨੇ, ਜਿਹੜਾ ਧਿਆਨ ਨਹੀਂ ਦਿੰਦਾ ਨੰਬਰ ਘੱਟ ਜਾਂਦੇ ਨੇ। ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਨੰਬਰ ਆਉਣੇ ਹੀ ਨਹੀਂ। ਅੰਮ੍ਰਿਤ ਵੇਲੇ ਨਾਮ ਜਪੋ ਫਲ ਬਹੁਤਾ, ਸੂਰਜ ਦੀ ਟਿੱਕੀ ਨਿਕਲਣ ਤੋਂ ਬਾਅਦ ਜਪੋਗੇ ਫਲ ਥੋੜਾ ਘੱਟ ਜਾਵੇਗਾ, ਮਿਲੇਗਾ ਜ਼ਰੂਰ। ਯਤਨ ਕਰੋ ਅੰਮ੍ਰਿਤ ਵੇਲਾ ਸਾਂਭਿਆ ਜਾਵੇ। ਜੇ ਚੂਕ ਹੋ ਗਈ ਹੈ ਤੇ ਕਮ ਸੇ ਕਮ ਇੰਨਾ ਧਿਆਨ ਰੱਖਿਓ ਨਾਗਾ ਨਾ ਪਵੇ, ਦੁਪਹਿਰੇ ਹੀ ਨਾਮ ਜਪ ਲਓ। ਅੰਮ੍ਰਿਤ ਵੇਲੇ ਦੀ ਮਹਿਮਾ ਗੁਰੂ ਨਾਨਕ ਸਾਹਿਬ ਨੇ ਗਾਈ ਹੈ, ਸਾਬਾਹੀ ਸਾਲਾਹਾ ਜਿੰਨੀ ਧਿਆਇਆ ਇੱਕ ਮਨ ਸੇਈ ਪੂਰੇ ਸਾਹਾ ਵਕਤ ਹੈ ਉੱਪਰ ਲੜ ਮੋਏ। ਅੰਮ੍ਰਿਤ ਵੇਲਾ ਵਕਤ ਹੈ ਗਿਆਨ ਖੜਗ ਲੈ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਲੜਨ ਦਾ। ਦੂਜਾ ਬਹੁਤੇ ਰਾਹਾ ਮਨ ਕੀਆ ਮਤੀ ਖਿੰਡੀਆ, ਜੇ ਅੰਮ੍ਰਿਤ ਵੇਲਾ ਖੁੰਝ ਗਿਆ ਆਂਦੇ ਫਿਰ ਮਤ ਖਿੰਡ ਜਾਣੀ ਹੈ ਜਦੋਂ ਸੂਰਜ ਨਿਕਲ ਆਇਆ। ਇੱਧਰ ਉੱਧਰ ਧਿਆਨ ਜਾਵੇਗਾ, ਬਹੁਤ ਪਏ ਅਸੁਗਾਹਾ ਗੋਤੇ ਖਾਹੇ ਨਾ ਨਿਕਲ ਹੈ, ਫਿਰ ਡੁੱਬ ਜਾਵੇਗਾ ਵਿਕਾਰਾਂ ਚ। ਤੋ ਅੰਮ੍ਰਿਤ ਵੇਲਾ ਸਾਂਭਿਆ ਗਿਆ। ਜਬ ਮਹਿਵੇ ਬੰਦਗੀ ਹੋਏ ਨਾਨਕ ਕੇ ਜਾਨਸ਼ੀ ਨ ਆ ਟੂਟੇ ਖਾਲਸਾ ਪੇ ਅਚਾਨਕ ਕਈ ਲਈਨ। ਉਧਰੋਂ ਗੁਰੂ ਗੋਬਿੰਦ ਸਿੰਘ ਆਸਾ ਦੀ ਵਾਰ ਚ ਬੈਠੇ, ਉਧਰੋਂ ਮੁਗਲੀਆ ਸਲਤਨਤ ਬਾਈ ਧਾਰ ਦੇ ਰਾਜਿਆਂ ਦਾ ਹੱਲਾ ਹੋ ਗਿਆ। ਅਜੀਬ ਜਿਹਾ ਦ੍ਰਿਸ਼ ਹੈ, ਉਹ ਬੈਠਾ ਕਲਗੀਧਰ, ਇਧਰੋਂ ਮੌਤ ਬਣ ਕੇ ਤੀਰਾਂ ਦੀ ਵਰਖਾ ਹੋ ਰਹੀ ਹੈ। ਬਾਬਾ ਅਜੀਤ ਸਿੰਘ ਜਥਾ ਲੈ ਕੇ ਮੁਗਲਾਂ ਨਾਲ ਲੜਦਾ ਹੈ, ਬਾਬਾ ਜੀਵਨ ਸਿੰਘ ਰੰਗਰੇਟਾ ਨਾਲ ਹੈ, ਬਾਬਾ ਉਦੈ ਸਿੰਘ ਨਾਲ ਹੈ, ਤੇ ਗੁਰੂ ਬੈਠਾ ਅਡੋਲ ਬਣ ਕੇ ਤੇ ਸਿੰਘ ਵੇਖ ਕੇ ਗਲੂਏ ਚੋਂ ਕੁਝ ਬੋਲ ਕੱਢਦੇ ਨੇ। ਅੱਲਾ ਯਾਰ ਖਾਨ ਲਿਖਦਾ ਹੈ, ਬੇਮਿਸਾਲ ਓ ਬੇਨਜ਼ੀਰ ਤੂੰ ਸਤਿਗੁਰੂ ਹਮਾਰਾ ਹੈ, ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ, ਹੋ ਕਾਸ਼ ਸਭ ਕੋ ਤੁਝ ਕੋ ਖੁਦਾ ਜਿਤਨਾ ਪਿਆਰਾ ਹੈ, ਤੇਗੋ ਕੇ ਸਾਏ ਮੇ ਕਹਾ ਦਾਤਾ ਵੀ ਸਾਰਾ ਹੈ, ਤੋਹੀਦ ਪਰ ਫਿਦਾ ਥਾ ਤੂ ਆਲੀ ਮਕਾਮ ਥਾ, ਤੀਰੋਂ ਕੇ ਮੀਹੀ ਮੇ ਯਾਦੇ ਖੁਦਾ ਤੇਰਾ ਕਾਮ ਥਾ। ਮੌਤ ਬਰਸਦੀ ਹੋਵੇ ਨਾ, ਬੰਦਾ ਜਾਨ ਬਚਾਉਣ ਲਈ ਦੌੜਦਾ ਹੈ। ਐ ਗੁਰੂ ਗੋਬਿੰਦ ਸਿੰਘ, ਅਜੀਬ ਤੇਰੀ ਹਸਤੀ ਹੈ, ਮੌਤ ਤੀਰਾਂ ਦੇ ਰੂਪ ਵਿੱਚ ਅਸਮਾਨੋਂ ਡਿੱਗਦੀ ਹੈ ਤੇ ਤੂੰ ਆਨੰਦ ਵਿੱਚ ਬੈਠਾ ਹੈ, ਰੰਚਕ ਮਾਤਰ ਵੀ ਤੇਰੀ ਖਲੜੀ ਅੰਦਰ ਖੌਫ ਨਹੀਂ ਹੈ। ਚਲੋ ਲੜਦਿਆਂ ਲੜਦਿਆਂ ਭਾਈ ਮਨੀ ਸਿੰਘ ਦਾ ਫਰਜ਼ੰਦ ਉਦੈ ਸਿੰਘ ਸ਼ਹਾਦਤ ਦੀ ਅਵਧੀ ਪਾਉਂਦਾ ਹੈ। ਕਵੀ ਸੈਨਾਪਤ ਹਜ਼ੂਰੀ ਕਵੀ ਨੇ ਗੁਰੂ ਗੋਬਿੰਦ ਸਿੰਘ ਦੇ, ਉਹ ਲਿਖਦੇ ਨੇ, ਉਹ ਸੂਰਾ ਸ਼ਹੀਦ ਹੋਇਆ ਉਦੈ ਸਿੰਘ ਲਲਕਾਰ ਕੈ, ਖੁਸ਼ੀ ਕਰੀ ਕਰਤਾਰ ਸਫਲ ਜਨਮ ਇਹ ਭਾਂਤ ਕਰ, ਦੂਤਨ ਕਰੋ ਸੰਘਾਰ। ਉੱਚੀ ਟਿੱਬੀ ਤੇ ਜਿਹਨੂੰ ਸ਼ਾਹੀ ਟਿੱਬੀ ਕਹਿ ਦੇਈਦਾ, ਪਿੰਡ ਅਟਾਰੀ, ਬਾਬਾ ਉਦੈ ਸਿੰਘ ਸ਼ਹਾਦਤ ਦੀ ਅਵਧੀ ਪਾ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਸਾ ਦੀ ਵਾਰ ਚੋਂ ਨਿਤਨੇਮ ਚੋਂ ਉੱਠੇ ਨੇ, ਐਸੀ ਤਲਵਾਰ ਚੱਲੀ। ਅੱਲਾ ਯਾਰ ਖਾਨ ਲਿਖਦਾ ਹੈ, ਜਮਤੀ ਨਾਥੀ ਹਜ਼ੂਰ ਕੀ ਤਲਵਾਰ ਪਰ ਨਿਗਾਹਾ, ਤੇਗੇ ਗੁਰੂ ਪੇ ਹੋਤਾ ਥਾ ਬਿਜਲੀ ਕਾ ਸ਼ਾਏ ਬਾਹਾ। ਸ਼ਾਏ ਬਾਹਾ ਦਾ ਮਤਲਬ ਹੁੰਦਾ ਸ਼ੱਕ ਹੋਣਾ। ਇੰਨੀ ਤੇਜ਼ੀ ਨਾਲ ਤਲਵਾਰ ਚਲਾਉਂਦੇ ਨੇ ਬਾਪੂ ਕਲਗੀਧਰ, ਕਹਿੰਦਾ ਇਉਂ ਲੱਗਦਾ ਹੀ ਨਹੀਂ ਹੱਥ ਵਿੱਚ ਤੇਗ ਫੜੀ ਹੈ, ਇੱਦਾਂ ਲੱਗਦਾ ਹੈ ਜਿਵੇਂ ਬਿਜਲੀ ਫੜੀ ਹੁੰਦੀ ਹੈ। ਇੱਕ ਹਮਲੇ ਮੇ ਥਾ ਫੌਜ ਕਾ ਤਖਤਾ ਉਲਟ ਗਿਆ, ਗੁਰੂ ਕੀ ਹਵਾਏ ਤੇਗ ਸੇ ਬਾਦਲ ਥਾ ਛੱਟ ਗਿਆ। ਜਿਵੇਂ ਤੂਫਾਨ ਆਵੇ ਤੇ ਬੱਦਲ ਉੱਡ ਜਾਂਦਾ ਹੈ, ਅਸਮਾਨ ਸਾਫ ਹੋ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਦੀ ਤਲਵਾਰ ਨੇ ਦੁਸ਼ਮਣਾਂ ਦੇ ਬੱਦਲ ਉਡਾ ਦਿੱਤੇ, ਕਤਾਰਾਂ ਦੀਆਂ ਕਤਾਰਾਂ ਮਿੱਟੀ ਵਿੱਚ ਮਿਲਾ ਦਿੱਤੀਆਂ। ਕੀੜਿਆਂ ਦੀ ਡਾਰ ਖੁਦਾ ਦੇ ਜਾਮੇ ਅੱਗੇ ਕਿੰਨਾ ਕੁ ਸਮਾਂ ਟਿਕ ਪਾਉਂਦੀ, ਦੁਸ਼ਮਣ ਪਿੱਛੇ ਦੌੜਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਸਰਬ ਕਲਾ ਸਮਰੱਥ ਪ੍ਰਭ ਪੂਰੇ, Gurudev, Guru is omnipotent, possessing all the miraculous powers. Duniya di har karamat hai kalgi tar kol. Odiyan bama de same keda tikda. Dushman da od uthe. Ethe phir hukam hoya hai. Singho, sarsa to paar lango. Hada aya hoya si sarsa de vich. Ethe tin hisse parivar ho janda hai. Deen Duniya de Malak Guru Gobind Singh Ji de Mahal Mata Sundar Kaur Mata Sahib Kaur E Mama Kirpal Chand de Naal Pai Mani Singh Adak Mukhiye Sikhan de Naal Ropad Thani Hunde Sohane Thani Langke Dili Chale Jande Ne Baba Jorawar Singh 9 Saal Umar Baba Fateh Singh 7 Saal Umar Guru Gobind Singh Ji de Mata Gujri Ji ek disha chale gaye Sarhand wala te itihas te vich Bhai Ratan Singh Pangu likhde ne Sahib Zade Shad Do Rahe so Satgur Sath Chote gaye Wad Mat Sang Bhai aisi kish baat Baba Ajit Singh 17 to 18 varyan darmiyan number Baba Jujar Singh 14 k varyan di umar panch pyare hor pyare singh e Guru Gobind Singh Patshah de naal ik disha nu nikal turde ne iyon 7 po 1761 bikrami samat nu parivar vishoda hunda hai Maharaj ਪਿੰਡ ਕਨੌਲਾ ਲੰਘੇ ਪਿੰਡ ਫਿੱਡੇ ਨੂੰ ਲੰਘ ਕੇ ਲੋਧੀ ਮਾਜਰੇ ਪਹੁੰਚੇ ਰੋਪੜ ਪਹੁੰਚੇ ਪਠਾਣਾ ਨਾਲ ਭੇੜ ਹੋਇਆ ਪਠਾਣਾ ਨੂੰ ਮਿੱਟੀ 'ਚ ਮਿਲਾ ਕੇ ਲਤਾੜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਿੰਡ ਕੋਟਲੇ ਪਹੁੰਚੇ ਜਿੱਥੋਂ ਅਨੰਦਾਂ ਦੀ ਪੁਰੀ ਕਈ ਵਾਰ ਗੁਰਾਂ ਦਾ ਸੇਵਕ ਨਿਹੰਗ ਖਾਂ ਪਠਾਣ ਦਰਸ਼ਨ ਕਰਨ ਆਉਂਦਾ ਸੀ ਪਿੰਡ ਲਖੀਮਪੁਰ ਪਹੁੰਚੇ ਬ੍ਰਾਹਮਣ ਮਾਜਰਾ ਪਹੁੰਚੇ ਬੂਰ ਮਾਜਰਾ ਪਹੁੰਚੇ ਦੁਗਰੀ ਪਹੁੰਚੇ ਤਾਲਾਪੁਰ ਦੀ ਉੱਚੀ ਟਿੱਬੀ ਲੰਘ ਕੇ ਚਮਕੌਰ ਦੇ ਬਾਗ ਟਿਕ ਗਏ ਤੇ ਉੱਥੇ ਇੱਕ ਕੱਚੀ ਗੜੀ ਹੈ ਬਹੁਤ ਉੱਚੀ ਜਗ੍ਹਾ ਤੇ ਘੇਰੇ ਘੇਰੇ ਨਿਵਾਣ ਹੈ 7 ਪੋ 1761 ਬਿਕਰਮੀ ਸੰਮਤ ਦੀ ਸ਼ਾਮ ਸੀ ਤੇ ਕੱਚੀ ਗੜੀ ਦੇ ਵਿੱਚ ਪਹੁੰਚਦਿਆਂ ਹੀ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਤੇ ਨਾ ਅਜੀਬ ਜਿਹਾ ਰੌਂ ਹੈ ਭਾਈ ਦਇਆ ਸਿੰਘ ਪੁੱਛਦਾ ਹੈ ਬਾਪੂ ਖੁਸ਼ੀ ਕਿਸ ਗੱਲ ਦੀ ਹੱਥੀਂ ਉਸਾਰਿਆ ਆਨੰਦਪੁਰ ਉੱਜੜ ਗਿਆ ਤੇਰੇ ਮਹਿਲ ਵਿਛੜ ਗਏ ਜਗਤ ਮਾਤਾ ਗੁਜਰੀ ਵਿਛੜ ਗਈ ਛੋਟੇ ਛੋਟੇ ਤੇਰੇ ਲਾਲ ਵਿਛੜ ਗਏ ਮਖਮਲੀ ਸੇਜਾਂ ਨਹੀਂ ਰਹੀਆਂ ਫਿਰ ਲੱਖਾਂ ਫੌਜਾਂ ਮੌਤ ਦਾ ਸਾਗਰ ਬਣ ਕੇ ਪਿੱਛਾ ਕਰਦੀਆਂ ਆ ਰਹੀਆਂ ਨੇ ਬੰਦੇ ਦਾ ਮਾਮੂਲੀ ਜਿਹਾ ਨੁਕਸਾਨ ਹੋਵੇ ਨਾ ਤੇ ਚਿਹਰਾ ਲਹਿ ਜਾਂਦਾ ਹੈ ਤੇ ਤੇਰੇ ਚਿਹਰੇ ਦੇ ਉੱਤੇ ਹਜੇ ਵੀ ਅਗੰਮੀ ਨੂਰ ਹੈ ਇਹ ਦੱਸੋ ਕੀ ਕਾਰਨ ਤੇ ਜਿਹੜਾ ਜਵਾਬ ਦਿੱਤਾ ਨਾ ਬਾਪੂ ਨੇ ਅੱਲਾ ਯਾਰ ਖਾਂ ਨੇ ਗੰਜੇ ਸ਼ਹੀਦਾਂ ਵਿੱਚ ਲਿਖਿਆ ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ ਯਹ ਵਹੀ ਹੈ ਕੱਲ ਲੁੱਟ ਕੇ ਹੈ ਜਿਸ ਜਗ ਹੈ ਸੇ ਜਾਨਾ ਯਹ ਵਹੀ ਹੈ ਜਿਸ ਜਾਂ ਪੇ ਹੈ ਬੱਚੋਂ ਕੋ ਕਟਾਨਾ ਯਹ ਵਹੀ ਹੈ ਮੱਟੀ ਕਹਿ ਦੇਤੀ ਹੈ ਠਿਕਾਨਾ ਯਹ ਵਹੀ ਹੈ ਭਾਈ ਦਇਆ ਸਿੰਘ ਯਾਦ ਕਰ ਜਿਸ ਦਿਨ ਤੈਨੂੰ ਖੰਡੇ ਦੀ ਪੌਲ ਬਖਸ਼ੀ ਤੇਰਾ ਸਿਰ ਲਿਆ ਸੀ ਤੇ ਜਦੋਂ ਮੈਂ ਤੁਹਾਡੇ ਕੋਲੋਂ ਖੰਡੇ ਦੀ ਪੌਲ ਮੰਗੀ ਤੇ ਤੁਸੀਂ ਪੁੱਛਿਆ ਸੀ ਬਾਪੂ ਅਸੀਂ ਸਿਰ ਦੇ ਕੇ ਪੌਲ ਲਈ ਹੈ ਅੰਮ੍ਰਿਤ ਲਿਆ ਹੈ ਕੀ ਦਿੰਦੇ ਹੋ ਤੁਸੀਂ ਤੇ ਮੇਰਾ ਜਵਾਬ ਸੀ ਭਾਈ ਦਇਆ ਸਿੰਘ ਤੂੰ ਇੱਕ ਸਿਰ ਦਿੱਤਾ ਹੈ, ਮੈਂ ਧਰਮ ਦੇ ਲਈ ਸਰਬੰਸ ਵਾਰ ਦੇਵਾਂਗਾ। ਉਹ ਜੋ ਮੇਰੇ ਤੇ ਕਰਜ਼ਾ ਹੈ ਨਾ ਉਹਦੇ ਚੋਂ ਦੋ ਕਿਸ਼ਤਾਂ ਮੈਂ ਕੱਲ ਇਸ ਗੜੀ ਚ ਅਦਾ ਕਰਨੀਆਂ ਨੇ, ਤੇ ਜਦੋਂ ਕਿਸੇ ਦਾ ਕਰਜ਼ਾ ਉਤਰਨ ਦਾ ਸਮਾਂ ਆਵੇ ਨਾ ਉਹਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ। ਅਜੀਬ ਜਿਹੀ ਹਸਤੀ ਹੈ ਗੁਰੂ ਗੋਬਿੰਦ ਸਿੰਘ ਦੀ। ਆਪ ਮਹਾਰਾਜ ਤੰਬੂ ਚ ਚਲੇ ਗਏ ਤੇ ਅੱਲਾ ਯਾਰ ਖਾਂ ਗੜੀ ਦਾ ਦ੍ਰਿਸ਼ ਪੇਸ਼ ਕਰਦਾ ਹੈ। ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਬਿਸ਼ਾਕਰ, ਪਹਿਰਾ ਲਗੇ ਦੇਨੇ ਕਈ ਤਲਵਾਰ ਉਠਾਕਰ। ਕੁਝ ਪਹਿਰਾ ਦੇਣ ਲੱਗ ਪਏ ਸਿੰਘ, ਕੁਝ ਜੀ ਪੋਸ਼ ਵਿਛਾ ਕੇ ਸੁੱਤੇ, ਜੀ ਘੋੜੇ ਦੀ ਕਾਠੀ ਦਾ ਸਰਾਣਾ ਲਾ ਲਿਆ ਕਿਸੇ ਨੇ, ਪੋਸ਼ ਉਹ ਘੋੜੇ ਦੀ ਪਿੱਠ ਤੇ ਇੱਕ ਚਾਦਰ ਜੀ ਵਿਛਾਉਂਦੇ ਨੇ ਵੀ ਜਦੋਂ ਬੈਲਟ ਕੱਸੀਏ ਨਾ ਕਾਠੀ ਦੀ ਕਿਤੇ ਚੀਰਾ ਨਾ ਆਵੇ। ਉਹ ਪੋਸ਼ ਨੂੰ ਕਿਸੇ ਨੇ ਚਾਦਰ ਵਜੋਂ ਲੈ ਲਿਆ ਉੱਪਰ, ਕਿਸੇ ਨੇ ਹੇਠਾਂ ਵਿਛਾ ਲਿਆ, ਤੇ ਉਹ ਜਿਹੜੇ ਪਹਿਰੇ ਤੇ ਨੇ ਨਾ ਕਿਧਰੇ ਕਿਧਰੇ ਉਹਨਾਂ ਦੀ ਵੀ ਅੱਖ ਲੱਗ ਜਾਂਦੀ ਹੈ ਕਿਉਂਕਿ ਥਕਾਵਟ ਬੜੀ ਹੈ। ਗੋਬਿੰਦ ਵੀ ਸ਼ਬਾਸ਼ ਹੋਏ ਖੇਮੇ ਮੇਂ ਜਾਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਬੰਦਾ ਸੋਚੇਗਾ ਗੁਰਦੇਵ ਥੱਕ ਗਏ ਹੋਣਗੇ, ਲੰਮਾ ਪੈਂਡਾ ਹੈ, ਲੇਟੇ ਹੋਣਗੇ, ਆਰਾਮ ਕਰਦੇ ਹੋਣਗੇ, ਪਰ ਹੈਰਾਨੀ ਹੈ ਆਂਦੇ ਚੌਂਕੜਾ ਲਾ ਕੇ ਬੈਠੇ ਨੇ, ਧਿਆਨ ਲੱਗਾ ਹੋਇਆ ਹੈ ਤੇ ਗਲੂਏ ਚੋਂ ਕਿਧਰੇ ਕਿਧਰੇ ਆਵਾਜ਼ ਸੁਣਦੀ ਹੈ ਵਾਹਿਗੁਰੂ ਵਾਹਿਗੁਰੂ, ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਸਭ ਕੁਝ ਉੱਜਣ ਤੋਂ ਬਾਅਦ ਵੀ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦੇ ਗੀਤ ਗੂੰਜ ਰਹੇ ਨੇ। ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇਂ, ਖੇਮੇ ਸੇ ਨਿਕਲ ਆਏ ਹਜ਼ੂਰ ਹਵਾ ਮੇਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ। ਡੇਢ ਘੜੀ ਚੌਂਕੜਾ ਲਾਉਣ ਤੋਂ ਬਾਅਦ ਅਟਾਰੀ ਤੋਂ ਹੇਠਾਂ ਪੌੜੀਆਂ ਰਾਹੀਂ ਉਤਰਦੇ ਨੇ ਤੇ ਪੋਲੇ ਪੋਲੇ ਕਦਮੀ ਟਹਿਲਦੇ ਨੇ। ਗੜੀ ਚ ਵੀ ਮੇਰੇ ਪਿਆਰੇ ਸਿੰਘ ਜੋ ਨੀਂਦਰੇ ਵਿੱਚ ਨੇ ਕਿਧਰੇ ਮੇਰੇ ਚਰਨਾਂ ਦੇ ਖੜਾਕ ਕਰਕੇ ਉੱਠ ਨਾ ਪੈਣ। ਕਹਿੰਦੇ ਵਾਹਿਗੁਰੂ ਨੂੰ ਕਹਿ ਰਹੇ ਸਨ ਮੈਂ ਤੇਰੀ ਰਜ਼ਾ ਚ ਖੁਸ਼ ਹਾਂ ਭਾਵੇਂ ਸਭ ਕੁਝ ਉੱਜੜ ਗਿਆ ਹੈ। ਸੁਭਾਅ ਹੀ ਐਸਾ ਹੈ ਸੁੱਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ। ਭਗਵਾਨ ਹੋਰ ਰੱਬ ਕਿਹਨੂੰ ਆਂਦੇ ਨੇ, ਹੋਰ ਰੱਬ ਦੀ ਮੂਰਤ ਕਿਹੜੀ ਹੈ? ਉਹੀ ਮੂਰਤ ਹੈ ਰੱਬ ਦੀ ਜਿਹੜੀ ਸੁੱਖ ਦੁੱਖ ਤੋਂ ਨਿਰਾਲੀ ਹੈ, ਉਹ ਗੁਰੂ ਗੋਬਿੰਦ ਸਿੰਘ ਹੈ। ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਭ ਹੈ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀ ਸੇ ਸ਼ਹਿਦੋਂ ਕੇ ਹੁਆ ਜਬ ਹੈ ਗੁਜ਼ਰਨਾ, ਮੁਸ਼ਕਿਲ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ, ਚੂਮਾ ਕਭੀ ਹਲਕੂਮ ਕਭੀ ਦਹਿਨ ਚੂਮਨੇ ਬੈਠੇ, ਜਬ ਪਾਇੰਤੀ ਆਏ ਤੋ ਚਰਨ ਚੂਮਨੇ ਬੈਠੇ। ਕੀ ਵੇਂਦੇ ਨੇ ਕਿਸੇ ਦੇ ਸਿਰ ਹੇਠੋਂ ਕਾਠੀ ਖਿਸਕੀ ਹੈ, ਸਰਾਣੇ ਦੇ ਤੌਰ ਤੇ ਲਈ ਸੀ ਜੋ। ਗੁਰੂ ਨੂੰ ਹਰ ਚੀਜ਼ ਤਰਤੀਬ ਚ ਚੰਗੀ ਲੱਗਦੀ ਹੈ, ਡਿਸਿਪਲਨ ਚ, ਬੇਤਰਤੀਬਾ ਕੁਝ ਵੀ ਪਸੰਦ ਨਹੀਂ ਉਹਨੂੰ। ਕਾਠੀ ਸਿਰ ਥੱਲੇ ਕਰ ਦਿੱਤੀ, ਕਿਸੇ ਦੀ ਦਸਤਾਰ ਦਾ ਲੜ ਖੁੱਲਿਆ ਹੈ ਲੜ ਬੰਨ ਦਿੱਤਾ, ਇਤਿਹਾਸ ਲਿਖਦਾ ਹੈ ਕਿਸੇ ਦਾ ਮੱਥਾ ਚੁੰਮਿਆ, ਕਿਸੇ ਦੀ ਸਾਹ ਰਗ ਚੁੰਮੀ, ਤੇ ਜੇ ਕਿਸੇ ਦੇ ਪੈਰਾਂ ਵੱਲੋਂ ਲੰਘੇ ਤੇ ਚਰਨੀ ਚੁੰਮ ਲਏ। ਬੜੇ ਸਾਧੂ ਨੇ, ਬੜੇ ਮੁਰੀਦ ਨੇ, ਮੁਰੀਦ ਚਰਨ ਚੁੰਮਦਾ ਵੇਖਿਆ ਹੈ ਸਾਧੂ ਦੇ, ਕਦੇ ਮੁਰਸ਼ਦ ਵੀ ਮਰੀਦ ਦੇ ਚਰਨ ਚੁੰਮਦਾ ਹੈ? ਪੁੱਛੋ ਖਾਂ ਕੀ ਕਾਰਨ ਹੈ, ਤੁਸੀਂ ਸਾਹ ਰਗ ਕਿਉਂ ਚੁੰਮੀ, ਆ ਗਲੂਆ ਕਿਉਂ ਚੁੰਮਿਆ? ਤੇ ਜਵਾਬ ਦਿੰਦੇ ਨੇ, ਬਾਪੂ ਕੱਲ ਨੂੰ ਇਹ ਗਲੂਆ ਧਰਮ ਲਈ ਕੱਟਿਆ ਜਾਣਾ ਹੈ। ਮਸਤਕ ਕਿਉਂ ਚੁੰਮਦੇ ਹੋ? ਬਾਪੂ ਦਾ ਜਵਾਬ ਸੀ, ਕੱਲ ਨੂੰ ਧਰਮ ਦੀ ਖਾਤਰ ਇਹ ਖੋਪੜ ਲੈ ਜਾਣਾ ਹੈ। ਪੈਰ ਕਿਉਂ ਚੁੰਮੇ ਸਿੱਖਾਂ ਦੇ? ਜਵਾਬ ਸੀ, ਇੰਨਾ ਸਾਰਾ ਜੀਵਨ ਕਦਮ ਗੁਰਮਤ ਸਿਧਾਂਤਾਂ ਦੇ ਅਨੁਕੂਲ ਹੀ ਪੁੱਟੇ ਨੇ, ਕਦੇ ਵਿਪਰੀਤ ਨਹੀਂ ਪੁੱਟੇ। ਬੇਦਾਵੀਆਂ ਦੇ ਥੋੜਾ ਪੈਰ ਚੁੰਮੀ ਦੇ ਨੇ, ਜਿਹੜੇ ਧਰਮ ਲਈ ਸਮਰਪਿਤ ਨੇ ਪੈਰ ਉਹਨਾਂ ਦੇ ਚੁੰਮੀ ਦੇ ਨੇ। ਕਹਿੰਦੇ ਮਿਲ ਕੇ ਸਿੰਘਾਂ ਨੂੰ ਨਾ ਪਰੋਸ ਕੇ ਉਹਨਾਂ ਦੇ ਸੀਸ ਸਾਹਿਬਜ਼ਾਦਿਆਂ ਕੋਲ ਗਏ। ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ ਚਲ ਦੋਗੇ, ਅਬ ਅੱਬਾ ਕੋ ਮੁਸੀਬਤ ਮੇ ਜਕੜ ਕਰ ਥੀ ਜ਼ਿੰਦਗੀ ਲਿਖੀ ਹੋਈ ਕਿਸਮਤ ਮੇ ਉਜੜ ਕਰ ਫਿਰ ਮਿਲਨੇ ਕਾ ਵਾਦਾ ਤੋ ਕੀਏ ਜਾਓ ਬਿਛੜ ਕਰ ਥੇ ਚਾਰ ਹੋ ਅਬ ਦੋ ਸਹਿਰ ਯਹ ਵੀ ਨਾ ਹੋਗੇ ਹਮ ਸਬਰ ਕਰੇਂਗੇ ਅਗਰ ਯਹ ਵੀ ਨਾ ਹੋਗੇ। ਸਾਹਿਬਜ਼ਾਦੇ ਲੇਟੇ ਸਨ ਮੱਥੇ ਚੁੰਮੇ, ਕਹਿੰਦੇ ਚਾਰ ਸੀ ਦੋ ਵਿਛੜ ਗਏ ਦੋ ਰਹਿ ਗਏ, ਕੱਲ ਮੈਦਾਨੇ ਜੰਗ ਵਿੱਚ ਤੁਸੀਂ ਵੀ ਨਹੀਂ ਰਹਿਣਾ, ਮੈਂ ਮੱਥੇ ਤਿਊੜੀ ਨਹੀਂ ਪਾਉਣੀ, ਨਾ ਮੈਂ ਪਿਤਾ ਵਾਰਨ ਸਮੇਂ ਹੀ ਪਾਈ ਨਾ ਮੈਂ ਤੁਹਾਡੇ ਵਿਛੋੜੇ ਤੇ ਹੀ ਪਾਈ, ਤੇ ਜਦੋਂ ਧਰਮ ਦੇ ਬਾਗ ਨੂੰ ਲਹੂ ਨਾਲ ਤੁਸੀਂ ਹਰਿਆ ਕੀਤਾ ਤਿਊੜੀ ਪਾਉਣ ਦੀ ਬਜਾਏ ਜਕਾਰੇ ਛੱਡਾਂਗਾ ਮੈਂ। ਚੜ੍ਹਦੀ ਕਲਾ ਦੇ ਨਾਲ ਸੱਤ ਪੋਹ ਦੀ ਰਾਤ ਗੁਜ਼ਰਦੀ ਹੈ ਜਿਵੇਂ ਅੱਠ ਪੋਹ ਦੀ ਸਵੇਰ, ਦੁਨੀਆਂ ਦਾ ਸਭ ਤੋਂ ਅਸਾਵਾਂ ਯੁੱਧ ਚਮਕੌਰ ਦੀ ਗੜੀ, ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਲੜਦਾ ਹੈ। ਕੱਲ ਦੇ ਦੀਵਾਨ ਵਿੱਚ ਸ੍ਰੀ ਮੁਖਵਾਕ ਦੀ ਵਿਆਖਿਆ ਤੋਂ ਬਾਅਦ ਆਪ ਸੰਗਤ ਦੇ ਨਾਲ ਸਾਂਝ ਪਾਵਾਂਗੇ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਅਰਜ਼ ਕਰਦੇ ਹਾਂ।
ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ, ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ, ਰਾਖ ਲੇ ਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।